Quick Truck Lube, the one-stop shop. 519-622-0660 or quicktrucklube.com. QTL, because we care. Quick Truck Lube.
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ, 416-213-1165।
Pizza Depot completed 25 years, and we're throwing the biggest celebration yet.
Pizza Depot has been serving up the best pizzas and mouth-watering wings in town, and now it's time to celebrate with you.
Get ready for amazing deals, epic giveaways, participate in a lucky draw till June 30th, and a chance to win big on July 1st.
Download the Pizza Depot app now, and you could win a dream trip to Mexico, iPhones, smartwatches, TVs, and much more. Pizza Depot, 25 years of deliciousness.
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 ਅਮਨਦੀਪ ਕਪਲਾ।
Pizza Depot is turning 25, and we're throwing the biggest celebration yet.
For 25 years, Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways, and a chance to win incredible prizes.
Download the Pizza Depot app now, and you could win a dream trip to Mexico, iPhones, smartwatches, TVs, and much more.
Download the Pizza Depot app and order a large pizza with two toppings for only $9.25 on April 13th, 2025.
ਇੱਕ ਪਲ ਬਹਿ ਜਾਣਾ ਮੇਰੇ ਕੋਲ ਵੇ ਤੇਰੇ ਮਿੱਠੜੇ ਲੱਗਦੇ ਬੋਲ।
ਉਹ ਪਈਆਂ ਬਹੁਤ ਨੇ ਤਿਆਰੀਆਂ ਅਜੇ, ਕਿਸ਼ੋਰੋਂ ਜੁੱਤੀ ਆਈ ਨੀ ਤੇ ਪੱਗ ਵੀ ਰੰਗਾਈ ਨੀ, ਹਾਲੇ ਕਾਫੀ ਇੰਤਜ਼ਾਮ ਕਰਨੇ, ਤਰੀਕਾਂ ਨੇੜੇ ਆ ਗਈਆਂ ਤੇ ਸਾਹੇ ਚਿੱਠੀ ਪਾਈ ਨੀ। ਪਈਆਂ ਬਹੁਤ ਨੇ ਤਿਆਰੀਆਂ ਅਜੇ, ਕਿਸ਼ੋਰੋਂ ਜੁੱਤੀ ਆਈ ਨੀ ਤੇ ਪੱਗ ਵੀ ਰੰਗਾਈ ਨੀ, ਹਾਲੇ ਕਾਫੀ ਇੰਤਜ਼ਾਮ ਕਰਨੇ, ਤਰੀਕਾਂ ਨੇੜੇ ਆ ਗਈਆਂ ਤੇ ਸਾਹੇ। ਨੀ ਕਨਾਤਾਂ ਰਹਿੰਦੀਆਂ ਕੇ ਇਸੇ ਖਿੱਚੋ ਤਾਣੀ ਚ ਕਿਸੇ ਨੂੰ ਦਿੱਤੀ ਸਾਈ ਨੀ ਪਈਆਂ ਬਹੁਤ ਨੇ ਤਿਆਰੀਆਂ ਪਿਛੋਰੋਂ ਦਿੱਤੀਆਂ ਹੀ ਨੀ ਤੇ ਪੱਗ ਵੀ ਰੰਗਾਈ ਫਿਰ ਲੋਕ ਆਖਦੇ ਸਜੀਲਾ ਤੇ ਸ਼ੌਕੀਨ ਹੈ ਦੋ ਅੱਬੇ ਦਾ ਜਵਾਈ ਨੀ ਪਈਆਂ ਬਹੁਤ ਨੇ ਤਿਆਰੀਆਂ ਅਜੇ ਕਿਸ਼ੋਰੋਂ ਦਿੱਤੀ ਆਈ ਨੀ ਤੇ ਪੱਗ ਵੀ ਰੰਗਾਈ ਮੈਂ ਕਿਸੇ ਨੂੰ ਦਿਖਾਈ ਨੀ ਤੇ ਨਜ਼ਰ ਲਵਾਈ ਨੀ ਪਈਆਂ ਬਹੁਤ ਨੇ ਤਿਆਰੀਆਂ ਅਜੇ ਕਿਸ਼ੋਰੋਂ ਦਿੱਤੀ ਆਈ ਨੀ ਤੇ ਪੱਗ ਵੀ ਰੰਗਾਈ ਨੀ ਮੇਰੀ ਮੁੰਦਰੀ ਲੁਕਾ ਕੇ ਰੱਖ ਲਈ ਮੈਂ ਕਿਸੇ ਨੂੰ ਦਿਖਾਈ ਨੀ ਤੇ ਨਜ਼ਰ ਲਵਾਈ ਨੀ ਹਾਲੇ ਕਾਫੀ ਇੰਤਜ਼ਾਮ ਕਰਨੇ ਤਰੀਕਾਂ ਨੇੜੇ ਆ ਗਈਆਂ ਤੇ ਸਾਰੇ
HK ਟਾਇਰ ਸੈਂਟਰ ਤੋਂ ਕਾਰਸ ਐਂਡ ਟਰੱਕਸ ਤੇ ਬ੍ਰਾਂਡ ਨਿਊ ਜਾਂ ਓਲਡ ਟਾਇਰ ਲੈ ਸਕਦੇ ਹੋ
BF Godrej, Hamcock, Firestone, Chinese Tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
ਭਾਈ ਸਸਤਾ ਲਾ ਲਾ ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ
ਓਹੋ ਸਰਲਾ ਭੈਣ ਜੀ ਕੈਨੇਡਾ ਆ ਗਏ ਤੁਸੀਂ ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ ਫਰੂਟਸ ਦਾਲਾਂ ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਇੰਡੋ ਕੈਨੇਡੀਅਨ ਗਰੋਸਰੀਜ਼ ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ ਪਲੇਟਾਂ ਬਾਟੀਆਂ ਸਭ ਕੁਝ ਮਿਲਦਾ ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ ਜੇ ਤੁਸੀਂ ਭਾਜੀ ਬਣਵਾਉਣੀ ਆ ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-8154 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਘਰ ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ
ਅੱਜ ਹੀ ਕਾਲ ਕਰੋ 905-915-8484
905-915-8484 ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ
ਕਾਲ ਕਰੋ ਰਾਇਲ ਹਿਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਮਾਫੀ ਚਾਹੁੰਦੇ ਹਾਂ ਦੋਸਤੋ ਪ੍ਰੋਗਰਾਮ ਸ਼ੁਰੂ ਕਰਨ ਦੇ ਵਿੱਚ ਨਾ ਥੋੜੀ ਜਿਹੀ ਦੇਰੀ ਹੋ ਗਈ ਖੈਰ ਤੁਸੀਂ ਗੀਤ ਸੁਣ ਲਿਆ ਇੱਕ ਮਿਹਰਬਾਨੀ ਤੁਹਾਡੀ ਜੀ ਤੁਸੀਂ ਸੂਰਜ ਅਜੇ ਚੜ੍ਹਦਾ ਹੀ ਹੁੰਦਾ ਤੁਸੀਂ ਉਦੋਂ ਤੋਂ ਹੀ ਜੁੜ ਜਾਂਦੇ ਹੋ 770 AM ਨਾਲ ਤੇ ਸੂਰਜ ਦੇ ਚੜਿਆ ਰਹਿੰਦਾ ਛਿਪਿਆ ਨਹੀਂ ਹੁੰਦਾ ਛਿਪਣ ਵਾਲਾ ਹੁੰਦਾ ਤੇ ਉਦੋਂ ਤੱਕ ਜੁੜੇ ਰਹਿੰਦੇ ਯਾਨੀ ਸੂਰਜ ਚੜ੍ਹਦੇ ਤੋਂ ਸੂਰਜ ਛਿਪਣ ਤੱਕ 770 AM ਰੇਡੀਓ ਤੇ ਜਿਹੜੇ ਪ੍ਰੋਗਰਾਮ ਚੱਲਦੇ ਨੇ ਉਹ ਸੁਣਦੇ ਹੋ ਸਾਡੀ ਵਾਰੀ 2 ਤੋਂ ਲੈ ਕੇ 3 ਵਜੇ ਤੱਕ ਹੁੰਦੀ ਹੈ ਜੀ ਮੇਰੇ ਵੀ ਰਾਣਾ ਰਣਧੀਰ ਸਿੰਘ ਸਿੱਧੂ ਨੂੰ ਹੋਸਟ ਕਰਦੇ ਨੇ ਤੇ ਕਿਤੇ ਕਿਤੇ ਮੈਂ ਹੋਸਟ ਕਰਦਾ ਅੱਜ ਮੇਰੀ ਵਾਰੀ ਹੈ ਜੀ ਤੇ 3 ਵਜੇ ਤੱਕ ਆਪਣਾ ਸਾਥ ਰਹਿਣਾ ਖਬਰਾਂ ਤਾਂ ਬਹੁਤ ਨੇ ਤੁਹਾਡੇ ਨਾਲ ਸਾਂਝੀਆਂ ਕਰਨ ਨੂੰ ਪਰ ਆਪਾਂ ਖਬਰਾਂ ਘੱਟ ਸਾਂਝੀਆਂ ਕਰਦੇ ਹਾਂ ਤੇ ਵਿਸ਼ਿਆਂ ਤੇ ਗੱਲ ਵੱਧ ਕਰਦੇ ਹਾਂ। ਸਾਡੇ ਇੱਕ ਦੋਸਤ ਨੇ ਜੀ, ਸਾਧੂ ਬਿਨਿੰਗ ਜੀ, ਡਾਕਟਰ ਸਾਧੂ ਬਿਨਿੰਗ, ਵੈਨਕੂਵਰ ਦੇ ਨੇ ਜੀ ਇਹ। ਕਈ ਸਾਲ ਪਹਿਲਾਂ ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਨਾਸਤਕ ਬਾਣੀ, ਤੇ ਕਾਫੀ ਸਾਰੇ ਸਾਡੇ ਸੱਜਣ ਮਿੱਤਰ ਦੋਸਤ ਉਹਨਾਂ ਨੂੰ ਉਹਨਾਂ ਨੇ ਪੜ੍ਹ ਕੇ ਤੇ ਉੱਤੇ ਕਮੈਂਟ ਕੀਤੇ, ਉਦੋਂ ਟਾਕ ਸ਼ੋਜ਼ ਵੀ ਕੀਤੇ ਸੀ ਉਹਨਾਂ ਨੂੰ। ਇੱਕ ਵਾਰੀ ਇੱਥੇ ਆਏ ਸੀ, ਲਾਈਨ ਤੇ ਵੀ ਲੈ ਕੇ ਆਏ ਸੀ, ਹੁਣ ਵੀ ਲੈ ਕੇ ਆਵਾਂਗੇ ਆਪਾਂ ਉਹਨਾਂ ਨੂੰ ਲਾਈਨ ਦੇ ਉੱਤੇ ਨਾ, ਦੋ ਚਾਰ ਦਿਨਾਂ ਦੇ ਵਿੱਚ। ਹੁਣ ਉਹਨਾਂ ਦੀ ਦੂਸਰੀ ਪੁਸਤਕ ਆਈ ਹੈ ਜੀ, ਨਾਸਤਕ ਹੋਣਾ। ਤੁਸੀਂ ਕਹੋਗੇ ਕਿ ਇਹੋ ਜਿਹਾ ਬੋਰਿੰਗ ਜਿਹਾ ਟੌਪਿਕ ਸ਼ੁਰੂ ਕਰ ਲਿਆ, ਕੋਈ ਨੀ ਜੀ, ਮੈਂ ਤੁਹਾਡੇ ਵੀ 25 ਮਿੰਟ ਹੀ ਲੈਣੇ ਆ। ਇਹ ਕਵਿਤਾਵਾਂ ਹੈ ਜੀ, ਪੋਇਟਰੀ ਹੈ ਇਹ। ਸਾਡੇ ਸਮਾਜ ਦੇ ਵਿੱਚ ਨਾ ਨਾਸਤਿਕ ਸ਼ਬਦ ਆ ਜਿਹੜਾ, ਇਹਨੂੰ ਨਾ ਬੜੀ ਹੋਰ ਸੈਂਸ ਦੇ ਵਿੱਚ ਲਿਆ ਗਿਆ, ਬਹੁਤ ਹੀ ਹੋਰ ਸੈਂਸ ਦੇ ਵਿੱਚ। ਮਤਲਬ ਜਿਹੜਾ ਵੀ ਕੋਈ ਪੁੱਠਾ ਕੰਮ ਕਰਦਾ ਉਹਨੂੰ ਨਾਸਤਿਕ ਕਹਿ ਦਿੰਦੇ ਆ। ਹੁਣ ਪੁੱਠੇ ਕੰਮ ਦੋ ਤਰ੍ਹਾਂ ਦੇ ਹੁੰਦੇ ਆ। ਮੈਂ ਹੈਰਾਨ ਹਾਂ, ਇਹਦੇ ਚ ਇੱਕ ਪੁਸਤਕ ਵੀ ਆ। ਮਤਲਬ ਇੱਥੋਂ ਤੱਕ ਕਹਿ ਦਿੰਦੇ ਆ ਵੀ ਜਿਹੜੇ ਕਹਿਣਗੇ ਜੀ, ਜਿਹੜੇ ਧਾਰਮਿਕ ਸਥਾਨਾਂ ਦੇ ਉੱਤੇ ਗੋਲਕ ਚੋਰੀ ਕਰਦੇ ਉਹ ਨਾਸਤਿਕ ਹੁੰਦੇ ਆ। ਇਹਦੇ ਬਾਰੇ ਵੀ ਉਹਨਾਂ ਨੇ ਕਵਿਤਾ ਲਿਖੀ ਆ। ਇਹਨਾਂ ਜੇ ਤੁਸੀਂ ਸੱਚੀ ਕੁਛ ਨਵਾਂ ਫਰੋਲਣ ਦੇ ਸ਼ੌਕੀਨ ਹੋ, ਨਵੀਆਂ ਚੀਜ਼ਾਂ ਵੱਲ ਤੁਸੀਂ ਧਿਆਨ ਦਿੰਦੇ ਹੋ, ਨਵੇਂ ਰਸਤਿਆਂ ਦੀ ਤਲਾਸ਼ ਦੇ ਵਿੱਚੋਂ, ਆਪਣੇ ਦਿਮਾਗ ਦੀਆਂ ਜਿਹੜੀਆਂ ਆਲਰੇਡੀ ਵਿੰਡੋਜ਼ ਪਹਿਲਾਂ ਖੁੱਲੀਆਂ ਹੋਈਆਂ ਨੇ, ਉਹ ਤਾਂ ਚੰਗੀ ਗੱਲ ਆ, ਇੱਕ ਵਿੰਡੋ ਹੋਰ ਖੋਲਣੀ ਚਾਹੁੰਦੇ ਹੋ ਦਿਮਾਗ ਦੇ ਵਿੱਚ, ਤਾਂ ਇਹ ਪੁਸਤਕ ਜ਼ਰੂਰ ਪੜ੍ਹਿਓ ਦੋਸਤੋ ਤੁਸੀਂ। ਵੈਸੇ ਹੀ ਚਲੋ ਸ਼ੁਗਲ ਮੇਲੇ ਵਾਸਤੇ ਪੜ੍ਹ ਲਿਓ। ਮੈਂ ਤੁਹਾਨੂੰ ਬਸ ਇੱਕੋ ਹੀ ਇਹਦੇ ਚੋਂ ਕਵਿਤਾ ਪੜ੍ਹ ਕੇ ਸੁਣਾਉਣੀ ਆ, ਤੇ ਇਹਦੇ ਵਿੱਚ ਜਿਹੜੀਆਂ ਕਵਿਤਾਵਾਂ ਨੇ ਨਾ ਉਹਨਾਂ ਨੂੰ ਪੜ੍ਹ ਕੇ ਬਾਰ ਬਾਰ ਪੜ੍ਹਨ ਨੂੰ ਜੀ ਕਰਦਾ, ਦਿਮਾਗ ਸੋਚਣ ਲਈ ਮਜਬੂਰ ਹੁੰਦਾ, ਕਿਉਂਕਿ ਸਾਡੀ ਆਲਰੇਡੀ ਜਿਹੜੀ ਦਿਮਾਗ ਦੇ ਵਿੱਚ ਸਮਝ ਪਈ ਆ ਉਹਦੇ ਤੇ ਚੋਟ ਕਰਦੀਆਂ ਨੇ ਇਹਦੇ ਵਿੱਚ ਜਿਹੜੀਆਂ ਕਵਿਤਾਵਾਂ ਨੇ। ਬੜੀ ਮਿਹਨਤ ਕੀਤੀ ਆ ਡਾਕਟਰ ਸਾਧੂ ਬਿਨਿੰਗ ਨੇ। ਲਓ ਮੈਂ ਤੁਹਾਨੂੰ ਇੱਕੋ ਕਵਿਤਾ ਸੁਣਾਉਣ ਲੱਗਿਆ, ਬੜੀਆਂ ਸਿੰਪਲ ਜਿਹੀਆਂ ਗੱਲਾਂ ਨੇ। ਹੈਰਾਨੀ ਦੀ ਗੱਲ ਸਵੇਰੇ ਸਵਖਤੇ ਤੱਤੇ ਪਾਣੀ ਨਾਲ ਨਹਾਉਂਦਿਆਂ ਪਲਕ ਲਈ ਚੇਤਾ ਕਰ ਉਹ ਕੰਬ ਜਾਂਦਾ ਹੈ, ਕਿੰਨਾ ਸੀਤ ਹੁੰਦਾ ਸੀ ਪਾਣੀ ਪਿੰਡ ਨਹਾਉਣ ਲੱਗਿਆਂ, ਪਰ ਉਹ ਕਦੇ ਧੰਨਵਾਦ ਨਹੀਂ ਕਰਦਾ ਪਾਣੀ ਨੂੰ ਠੰਡਾ ਤੱਤਾ ਕਰਨ ਦੀ ਇਹ ਜਾਦੂ ਵਰਗੀ ਸ਼ਕਤੀ ਦੇਣ ਵਾਲਿਆਂ ਦਾ, ਉਹ ਤਾਂ ਸਾਰਾ ਸਮਾਂ ਜਪਦਾ ਰਹੇ ਕਿਸੇ ਹੋਰ ਦਾ ਹੀ ਨਾਂ। ਇੱਕ ਪੈਰਾ ਜੀ। ਦੂਸਰਾ ਪੈਰਾ, ਫਰਿੱਜ ਵਿੱਚੋਂ ਚੁੱਕ ਕੇ ਲੋੜੀਂਦੀਆਂ ਵਸਤਾਂ ਉਹ ਮਨ ਭਾਉਂਦਾ ਨਾਸ਼ਤਾ ਬਣਾਵੇ, ਪਲਕ ਲਈ ਚੇਤਾ ਕਰ ਕੰਬ ਜਾਵੇ, ਕਿੰਨੀ ਔਖੀ ਹੁੰਦੀ ਸੀ ਮਾਂ ਗਿੱਲੇ ਬਾਲਣ ਨਾਲ ਰੋਟੀਆਂ ਲਾਉਂਦੀ, ਪਰ ਉਹ ਕਦੇ ਧੰਨਵਾਦ ਨਹੀਂ ਕਰਦਾ ਇਹ ਸਭ ਕੁਝ ਬਣਾਉਣ ਵਾਲਿਆਂ ਦਾ, ਉਹ ਤਾਂ ਸਾਰਾ ਸਮਾਂ ਜਪਦਾ ਰਹੇ ਕਿਸੇ ਹੋਰ ਦਾ ਹੀ ਨਾ। ਤੀਸਰਾ ਪੈਰਾ ਜੀ, ਕੰਮ ਤੇ ਜਾਣ ਵੇਲੇ ਨਵੀਂ ਕਾਰ ਚ ਪੰਜਾਬੀ ਰੇਡੀਓ ਸੁਣਦਿਆਂ ਪਲਕ ਲਈ ਕੰਬ ਜਾਂਦਾ ਹੈ ਚੇਤਾ ਕਰਕੇ, ਗਾਰੇ ਵਿੱਚ ਅੜੇ ਪੁਰਾਣੇ ਸਾਈਕਲ ਦਾ, ਨਾ ਕਾਰ ਲਈ ਨਾ ਰੇਡੀਓ ਲਈ ਤੇ ਨਾ ਹੀ ਸਾਫ ਸੁਥਰੀ ਸੜਕ ਲਈ, ਉਹ ਕਿਸੇ ਦਾ ਧੰਨਵਾਦ ਨਹੀਂ ਕਰਦਾ ਉਹ ਤਾਂ ਸਾਰਾ ਸਮਾਂ ਜਪਦਾ ਰਹੇ ਕਿਸੇ ਹੋਰ ਦਾ ਹੀ ਨਾ। ਅਗਲਾ ਪੈਰਾ, ਹਰ ਵੇਲੇ ਚਾਅ ਨਾਲ ਵਰਤਦਾ ਟੀਵੀ ਸੈੱਲਫੋਨ ਲੈਪਟਾਪ, ਕਦੇ ਫੇਸਬੁੱਕ ਕਦੇ ਯੂਟਿਊਬ, ਉਹ ਕਦੇ ਕਿਸੇ ਦਾ ਧੰਨਵਾਦ ਨਹੀਂ ਕਰਦਾ ਉਹ ਤਾਂ ਸਾਰਾ ਸਮਾਂ ਜਪਦਾ ਰਹੇ ਕਿਸੇ ਹੋਰ ਦਾ ਹੀ ਨਾਂ। ਅਗਲਾ ਪੈਰਾ ਦੋਸਤੋ, ਕੁਝ ਵਰੇ ਪਹਿਲਾਂ ਪਏ ਦਿਲ ਦੇ ਵੱਡੇ ਦੌਰੇ ਬਾਅਦ ਹੁਣ ਬੜੇ ਚਾਅ ਨਾਲ ਮਨਾਉਂਦਾ ਹੈ ਆਪਣਾ ਹਰ ਜਨਮ ਦਿਨ, ਤੇ ਚੇਤੇ ਕਰਕੇ ਡਰ ਜਾਂਦਾ ਹੈ ਕਿ ਪਿੰਡ ਰਹਿ ਗਏ ਉਹਦੀ ਉਮਰ ਦੇ ਕਈ ਤਾਂ ਚੱਲ ਵੀ ਵਸੇ ਨੇ, ਪਰ ਇਸ ਚਮਤਕਾਰ ਲਈ ਵੀ ਉਹ ਕਿਸੇ ਦਾ ਧੰਨਵਾਦ ਨਹੀਂ ਕਰਦਾ ਉਹ ਤਾਂ ਸਾਰਾ ਸਮਾਂ ਜਪਦਾ ਰਹੇ ਕਿਸੇ ਹੋਰ ਦਾ ਹੀ ਨਾਂ। ਉਹਦੀ ਇਹ ਅਜੀਬੋ ਗਰੀਬ ਹਰਕਤ ਹੈਰਾਨ ਕਰਨ ਵਾਲੀ ਹੈ, ਪਰ ਇਸ ਤੋਂ ਵੀ ਵੱਧ ਹੈਰਾਨੀ ਵਾਲੀ ਗੱਲ ਉਸਦੀ ਇਸ ਅਜੀਬ ਹਰਕਤ ਲਈ ਲੋਕ ਬੜਾ ਮਾਣ ਸਤਿਕਾਰ ਕਰਦੇ ਨੇ ਉਸਦਾ। ਇਹ ਤਾਂ ਜੀ ਮੈਂ ਤੁਹਾਨੂੰ ਇੱਕ ਕਵਿਤਾ ਦੱਸੀ ਆ। ਇਹ ਜਿਹੜੀ ਆਪਣੇ ਆਪ ਨੂੰ ਐਲਾਨੀਆਂ ਨਾਸਤਿਕ ਕਹਿਣਾ, ਨੋਨ ਰਿਲੀਜੀਅਸ ਕਹਿਣਾ, ਇਹਦੇ ਚੋਂ ਦੱਸਦੇ ਨੇ ਵੀ ਇਹ ਜੰਮਦਾ ਨਹੀਂ ਹੁੰਦਾ ਕੋਈ। ਸਿੱਖਾਂ ਦੇ ਘਰੇ ਤਾਂ ਸਿੱਖ ਜੰਮਦੇ ਨੇ, ਹਿੰਦੂਆਂ ਦੇ ਘਰੇ ਹਿੰਦੂ ਜੰਮਦੇ ਨੇ, ਮੁਸਲਮਾਨਾਂ ਦੇ ਘਰੇ ਮੁਸਲਮਾਨ ਬੱਚੇ ਪੈਦਾ ਹੁੰਦੇ ਨੇ, ਇਸਾਈਆਂ ਦੇ ਘਰੇ ਇਸਾਈ ਪੈਦਾ ਹੁੰਦੇ ਨੇ, ਪਰ ਨਾਸਤਿਕ ਜੰਮਦਾ ਨਹੀਂ, ਨਾਸਤਿਕ ਹੋਣਾ ਪੈਂਦਾ। ਨਾਸਤਿਕਤਾ ਲਈ ਖੋਜ ਕਰਨੀ ਪੈਂਦੀ ਹੈ। ਇਹ ਖੋਜ ਕਰਦਿਆਂ ਕਰਦਿਆਂ ਨਾਸਤਿਕ ਬਣਦਿਆਂ ਬਣਦਿਆਂ ਤੁਹਾਨੂੰ ਬਹੁਤ ਕੁਛ ਆਪਣੇ ਸਰੀਰ ਤੇ ਆਪਣੇ ਮਨ ਦੇ ਉੱਤੇ ਝੱਲਣਾ ਪੈਂਦਾ, ਤੁਹਾਨੂੰ ਕਾਫੀ ਦਿਮਾਗ ਖਪਾਈ ਕਰਨੀ ਪੈਂਦੀ ਹੈ। ਇੰਨੀ ਕੁ ਦਿਮਾਗ ਖਪਾਈ ਕਰਨੀ ਪੈਂਦੀ ਹੈ ਵੀ ਬੰਦੇ ਨੂੰ ਆਪਣੇ ਆਪ ਦੇ ਉੱਤੇ ਲਗਾਤਾਰ ਸ਼ੱਕ ਕਰਨਾ ਪੈਂਦਾ। ਦੂਸਰੇ ਨੂੰ ਜਵਾਬ ਦੇਣ ਤੋਂ ਪਹਿਲਾਂ ਉਹ ਆਪਣਾ ਜਵਾਬ ਆਪਣੇ ਆਪ ਲਈ ਜਵਾਬ ਦੇ ਦੇਣਾ ਪੈਂਦਾ ਵੀ ਕੱਲ ਨੂੰ ਮੈਨੂੰ ਆਹ ਕੁਐਸਚਨ ਹੋਊਗਾ, ਮੈਂ ਪੱਕਾ ਹੋ ਜਾਂ ਇਸ ਗੱਲ ਦੇ ਉੱਤੇ, ਮੈਂ ਡਾਟਾ ਇਕੱਠਾ ਕਰ ਲਾਂ, ਦਲੀਲਾਂ ਇਕੱਠੀਆਂ ਕਰ ਲਾਂ, ਖੋਜ ਕਰ ਲਾਂ। ਜਿਹੜੇ ਪਲੈਟਫਾਰਮ ਤੋਂ ਖੜ ਕੇ ਉਹ ਸਵਾਲ ਕਰਦੇ ਆ, ਪਹਿਲਾਂ ਮੈਂ ਉਹਨਾਂ ਦਾ ਪਲੈਟਫਾਰਮ ਫਰੋਲ ਕੇ ਵੇਖਾਂ। ਇਸ ਕਰਕੇ ਇਹ ਕਿਤਾਬ ਜ਼ਰੂਰ ਪੜ੍ਹਿਓ ਦੋਸਤੋ ਤੁਸੀਂ। ਮੈਂ ਕਿਸ ਦਿਨ ਉਹਨਾਂ ਨੂੰ ਲਾਈਨ ਦੇ ਉੱਤੇ ਲੈ ਕੇ ਆਊਂਗਾ। ਬੜੀਆਂ ਸੋਹਣੀਆਂ ਇਹਦੇ ਵਿੱਚ ਨਾ, ਬਹੁਤ ਸੋਹਣੀਆਂ ਕਵਿਤਾਵਾਂ ਨੇ, ਤੁਹਾਨੂੰ ਹੈਰਾਨ ਕਰਨ ਵਾਲੀਆਂ ਨੇ, ਕਈਆਂ ਨੂੰ ਪਰੇਸ਼ਾਨ ਵੀ ਕਰਨਗੀਆਂ, ਹੈ ਨਾ। ਕਈ ਦੇਸ਼ਾਂ ਦੇ ਵਿੱਚ ਤਾਂ ਆਪਣੇ ਆਪ ਨੂੰ ਨਾਸਤਿਕ ਜਿਹੜੇ ਕਹਾਉਣ ਵਾਲੇ ਨੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਦੋਸਤੋ, ਤੇ ਮਜ਼ਾਕ ਤਾਂ ਉਹਨਾਂ ਨੂੰ ਆਮ ਹੀ ਕੀਤੇ ਜਾਂਦੇ ਹੁੰਦੇ ਜੋ ਮੈਂ ਤੁਹਾਨੂੰ ਦੱਸਿਆ। ਵੈਸੇ ਤਾਂ ਇਹ ਆ ਨਾਸਤਿਕਤਾ ਜਿਹੜੀ ਹੈਗੀ ਆ ਨਾ, ਨਾਸਤਿਕ ਇਹ ਪਹਿਲੇ ਸਮਿਆਂ ਚ ਬੜੇ ਮਾਣ ਵਾਲੀ ਗੱਲ ਹੁੰਦੀ ਸੀ। ਤੁਸੀਂ ਪੁਰਾਣੇ ਗ੍ਰੰਥਾਂ ਦੇ ਵਿੱਚ ਜਦੋਂ ਵੇਰਵੇ ਪੜ੍ਹਦੇ ਹੋ ਨਾ, ਕੌਰਵਾਂ ਤੇ ਪਾਂਡਵਾਂ ਦੀ ਲੜਾਈ ਤੁਹਾਨੂੰ ਪਤਾ ਸਾਰਿਆਂ ਨੂੰ, ਉਹ ਲੜਾਈ ਆ ਜਿਹੜੀ ਹੋ ਕੇ ਤੇ ਕਹਿੰਦੇ ਜੀ ਪਾਂਡਵ ਆ ਜਿਹੜੇ ਜਿੱਤ ਕੇ ਆ ਗਏ। ਲੜਾਈਆਂ ਚ ਤੁਹਾਨੂੰ ਪਤਾ ਲੋਕ ਹੀ ਜ਼ਿਆਦਾ ਮਰਦੇ ਨੇ, ਤੇ ਕਿ ਉਹਦੇ ਦੀਵੇ ਆ ਜਿਹੜੇ ਉਹ ਬਾਲੇ ਜਾ ਰਹੇ ਸੀ ਵੀ ਪਾਂਡਵ ਆ ਜਿਹੜੇ ਉਹ ਜਿੱਤ ਕੇ ਆ ਗਏ। ਤੇ ਇੱਕ ਚਾਰਵਾਕ ਨਾਂ ਦਾ ਮਹਾਨ ਫਿਲਾਸਫਰ ਹੋਇਆ, ਉਹ ਕਹਿੰਦਾ ਲੋਕੋ ਤੁਹਾਨੂੰ ਕੀ ਪ੍ਰੋਬਲਮ ਆ, ਰਾਜੇ ਇੱਕ ਰਾਜਾ ਜਿੱਤ ਗਿਆ ਇੱਕ ਰਾਜਾ ਹਾਰ ਗਿਆ, ਹਮੇਸ਼ਾ ਹੀ ਜਿੱਤਦੇ ਹਾਰਦੇ ਆਏ ਨੇ, ਹਜ਼ਾਰਾਂ ਲੋਕ ਮਰ ਗਏ, ਤੁਸੀਂ ਕਿਉਂਕਿ ਉਹਦੇ ਦੀਵੇ ਵਾਲੀ ਜਾਂਦੇ ਹੋ। ਉਹਨੂੰ ਕਹਿੰਦੇ ਸਮੇਤ ਉਹਦੇ ਗ੍ਰੰਥਾਂ ਦੇ ਉਹਨੂੰ ਜਿਉਂਦਾ ਸਾੜਤਾ ਸੀ। ਬੋਧੀ ਫਿਲਾਸਫੀ ਬੇਸਿਕਲੀ ਨਾਸਤਿਕ ਆ, ਇਹ ਅਲੱਗ ਗੱਲ ਆ ਵੀ ਚਲੋ ਹੁਣ ਉਹ ਉਹਦੇ ਚ ਵੀ ਜਿਵੇਂ ਪੁਜਾਰੀਵਾਦ ਆ ਗਿਆ। ਤੇ ਬੋਧੀਆਂ ਦੇ ਗ੍ਰੰਥ ਨੇ ਨਾ ਜਿਹੜੇ ਇਹਨਾਂ ਨੂੰ ਥਾਂ ਥਾਂ ਤੋਂ ਕੱਢ ਕੇ, ਕਿਸੇ ਵੇਲੇ ਨਾ ਇੰਡੀਆ ਦੇ ਵਿੱਚ ਨਾਲੰਦਾ ਤੇ ਟਕਸਲਾ ਨਾਂ ਦੀਆਂ ਤੁਸੀਂ ਯੂਨੀਵਰਸਿਟੀਜ਼ ਕਹਿ ਲਓ ਹੁੰਦੀਆਂ ਸੀ, ਉਸ ਵੇਲੇ ਫੋਟੋ ਕਾਪੀਅਰ ਨਹੀਂ ਸੀ ਹੁੰਦੇ, ਪੇਜਸ ਦੇ ਉੱਤੇ ਲਿਖ ਕੇ ਕਲਮ ਦੇ ਨਾਲ ਤੇ ਸਿਆਹੀ ਵਾਲੀ ਜਿਹੜੀ ਦੁਹਾਤ ਹੁੰਦੀ ਆ ਉਹਦੇ ਚੋਂ ਸਿਆਹੀ ਲੈ ਕੇ ਤੇ ਲਿਖ ਕੇ ਰੱਖਦੇ ਹੁੰਦੇ ਸੀ, ਹੈਨਾ। ਉਹ ਸਭ ਸਾੜ ਦਿੱਤੇ, ਗ੍ਰੰਥ ਸਾੜ ਤੇ, ਉਹਨਾਂ ਨੂੰ ਕੁੱਟ ਕੁੱਟ ਕੇ ਮਾਰ ਮਾਰ ਕੇ ਭਜਾਤਾ ਸੀ ਭਾਰਤ ਦੇ ਵਿੱਚੋਂ ਬੋਧੀਆਂ ਨੂੰ। ਪਰ ਪਹਿਲਾਂ ਖੁੱਲੀ ਡਿਸਕਸ਼ਨ ਚੱਲਦੀ ਰਹੀ ਆ ਇਹ, ਇਸ ਕਰਕੇ ਪਹਿਲੇ ਸਮਿਆਂ ਦੇ ਵਿੱਚ ਅਲੱਗ ਅਲੱਗ ਵਿਚਾਰਾਂ ਦੀ ਚਰਚਾ ਇੱਕ ਦੂਜੇ ਦਿਨਾਂ ਹੁੰਦੀ ਰਹਿੰਦੀ ਸੀ, ਪਰ ਇਹ ਪਿਛਲੇ 1200-1500 ਸਾਲ ਤੋਂ ਕਹਿ ਲਓ ਜਦੋਂ ਤੋਂ ਕੱਟੜਤਾ ਜਿਹੜੀ ਉਹ ਆਈ ਆ ਦੁਨੀਆਂ ਦੇ ਵਿੱਚ ਵੀ ਮੈਂ ਠੀਕ ਹਾਂ, ਮੇਰੇ ਵਾਂਗੂ ਤੂੰ ਸੋਚ, ਤੂੰ ਮੇਰੇ ਵਾਂਗੂ ਕਿਉਂ ਨਹੀਂ ਸੋਚਦਾ, ਹੈਨਾ, ਜਦੋਂ ਤੋਂ ਇਹ ਗੱਲ ਆਈ ਆ ਉਦੋਂ ਤੋਂ ਫਿਰ ਜਿਹੜੇ ਇਹ ਵਿਚਾਰ ਨੇ ਨਾ ਇਹਨਾਂ ਨੂੰ ਪ੍ਰਿਓਰਿਟੀ ਨਹੀਂ ਲੋਕ ਦਿੰਦੇ ਜ਼ਿਆਦਾ। ਲੋਕ ਇਹ ਕਹਿੰਦੇ ਜਿਹੜੇ ਪ੍ਰਚਲਿਤ ਵਿਚਾਰ ਨੇ ਉਹੀ ਠੀਕ ਨੇ। ਇਸੇ ਕਰਕੇ ਜਿਹੜਾ ਮਾਇੰਡ ਆ ਨਾ ਬੱਚਾ ਜਿਹੜਾ ਜਦੋਂ ਪੈਦਾ ਹੁੰਦਾ ਉਹ ਕੋਈ ਉਹ ਸਿੱਖ ਹਿੰਦੂ ਮੁਸਲਮਾਨ ਆਸਤਿਕ ਨਾਸਤਿਕ ਕੋਈ ਨਹੀਂ ਹੁੰਦਾ। ਅੱਛਾ ਤੁਸੀਂ ਹੋਰ ਡੂੰਘੀ ਖੋਜ ਕਰੋਗੇ ਨਾ, ਜਦੋਂ ਰਿਗਵੇਦ ਨਾਂ ਦਾ ਗ੍ਰੰਥ ਪੰਜਾਬ ਦੀ ਧਰਤੀ ਤੇ ਰਚਿਆ ਗਿਆ, ਬਹੁਤੇ ਗ੍ਰੰਥ ਪੰਜਾਬ ਦੀ ਧਰਤੀ, ਪੰਜਾਬ ਦਾ ਬੜਾ ਰਿਚ ਕਲਚਰ ਰਿਹਾ, ਨੌਰਥ ਇੰਡੀਆ ਕਹਿ ਲਓ ਤੁਸੀਂ, ਉਹਦੇ ਚ ਕਿਤੇ ਵੀ ਈਸ਼ਵਰ ਦਾ ਰੱਬ ਦਾ ਨਾਂ ਨਹੀਂ ਹੈਗਾ। ਅੱਛਾ ਹੁਣ ਤੁਸੀਂ ਆਏ ਨਾ ਕਹਿ ਦੇ ਤੂੰ ਰੱਬ ਦੇ ਮਗਰ ਪੈ ਗਿਆ, ਮੈਂ ਨੀ ਪਿਆ ਰੱਬ ਦੇ ਮਗਰ, ਮੈਂ ਤਾਂ ਵੈਸੇ ਗੱਲ ਕਰ ਰਿਹਾ, ਜਿਹਨੇ ਮੰਨਣਾ ਮੰਨੋ, ਮੈਨੂੰ ਕੋਈ ਫਰਕ ਨੀ ਪੈਂਦਾ, ਨਾ ਮੰਨਣ ਨਾਲ ਵੀ ਨਾਲੇ ਮੰਨੋਗੇ ਤਾਂ ਜਿਹਦੀ ਕੋਈ ਹੋ ਹੁੰਦਾ ਹੈ ਨਾ। ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਦੇ ਜਵਾਬ ਨੇ ਹਨਾ, ਉਹਦੇ ਚ ਕੋਈ ਈਸ਼ਵਰ ਦਾ ਨਾਂ ਨਿਸ਼ਾਨ ਹੈ ਨੀ ਗਾ। ਇਹ ਤਾਂ ਸਿਰਫ ਜਾਣੀ 7-8 ਹਜ਼ਾਰ ਸਾਲ ਪੁਰਾਣੀਆਂ ਗੱਲਾਂ ਨੇ। ਮਾਨਵਤਾ ਜਿਹੜੀ ਮਿਲੀਅਨਸ ਆਫ ਈਅਰਸ ਪਹਿਲਾਂ ਜੇ ਧਰਤੀ ਦੀ 10ਵੀਂ ਕਲਾਸ ਚ ਪੜ੍ਹਾਉਂਦੇ ਆ ਅਰਥ ਸਿਸਟਮ ਯੂਨੀਵਰਸ ਸਿਸਟਮ ਕੀ ਹੁੰਦਾ, ਇਹਦੇ ਸਾਨੂੰ ਦੱਸਿਆ ਜਾਂਦਾ ਵੀ 4.5 ਬਿਲੀਅਨ ਸਾਲ ਪਹਿਲਾਂ ਯਾਨੀ 4500 ਮਿਲੀਅਨ ਸਾਲ ਪਹਿਲਾਂ ਧਰਤੀ ਹੋਣ ਦੇ ਵਿਚ ਆਈ ਆ, ਤੇ ਪਹਿਲਾਂ ਤਾਂ ਉਹ ਕੁਛ ਸਾਲ ਨੀ, ਕੁਛ ਮਿਲੀਅਨਸ ਆਫ ਈਅਰਸ ਉਹ ਬਹੁਤ ਗਰਮ ਰਹੀ ਹੈ। ਫਿਰ 3.7 ਬਿਲੀਅਨ ਸਾਲ ਪਹਿਲਾਂ 3700 ਮਿਲੀਅਨ ਸਾਲ ਪਹਿਲਾਂ ਨਾ ਉਹ ਰੀਓਰਗੇਨਾਈਜ਼ ਹੋਈ ਆ, ਜਿਹੜੇ ਧਰਤੀ ਦੇ ਮਤਲਬ ਉੱਪਰਲਾ ਐਟਮੋਸਫੀਅਰ ਆ, ਫਿਰ ਕਰਸਟ ਹੈਗੀ ਆ, ਫਿਰ ਉਹਦਾ ਸੈਂਟਰਲ ਕੋਰ ਆ ਹਨਾ, ਇਹਦੇ ਵਿੱਚ ਫਿਰ ਹੌਲੀ 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 ਜਾ ਕੇ ਤੁਸੀਂ ਪੜ੍ਹਦੇ ਹੋ ਇਤਿਹਾਸ ਦੇ ਵਿੱਚ ਗ੍ਰੇਟ ਰੇਨਜ਼ ਹੋਈਆਂ ਹਨਾ, ਤੂਫਾਨ ਆਉਂਦੇ ਸੀ, ਹੌਲੀ 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 ਜਾ ਕੇ ਇੱਕ ਖਾਸ ਟੈਂਪਰੇਚਰ ਪ੍ਰੈਸ਼ਰ ਦੇ ਉੱਤੇ ਜਿਹੜਾ ਮਾਦਾ ਹੈ ਉਹਦੇ ਵਿੱਚ ਨਾ ਹੌਲੀ ਹੌਲੀ ਮਾਦੇ ਨੇ ਖੁਦ ਡਿਵੈਲਪ ਕੀਤਾ, ਵਿਕਾਸ ਹੋਇਆ ਉਹਦੇ ਚ ਖਾਸ ਹਾਲਤਾਂ ਦੇ ਵਿੱਚ, ਜਿਹੜੇ ਸਿੰਗਲ ਸੈਲਡ ਜਿਹੜੇ ਐਨੀਮਲਸ ਨੇ ਅਮੀਬਾ ਵਗੈਰਾ ਉਹ ਪੈਦਾ ਹੋਇਆ ਹੌਲੀ ਹੌਲੀ। ਇਹ ਬੜੀ ਲੰਮੀ ਥਿਊਰੀ ਹੈ, ਸਮਝਣੀ ਬੜੀ ਸੌਖੀ ਹੈ ਪਰ ਜਿਹਨੇ ਨਹੀਂ ਸਮਝਣਾ ਉਹਦੇ ਲਈ ਬਹੁਤ ਔਖੀ ਹੈ ਇਹ। ਫਿਰ ਉਹਦੇ ਤੋਂ ਮਲਟੀ ਸੈਲੂਲਰ ਆਰਗੇਨਿਜ਼ਮਸ, ਫਿਰ ਜਿਹੜੇ ਬਾਹਰ ਵਾਲੇ ਕਿਸੇ ਬਾਡੀ ਦੇ ਵਿੱਚ ਜਿਹੜਾ ਮਲਟੀ ਸੈਲੂਲਰ ਆਰਗੇਨਿਜ਼ਮ ਆ ਉਹਦੇ ਜਿਹੜੇ ਬਾਹਰ ਵਾਲੇ ਆਰਗੇਨਿਜ਼ਮ ਆ ਉਹਨਾਂ ਨੇ ਕੰਮ ਸੰਭਾਲਿਆ, ਉੱਥੋਂ ਦੀ ਹਵਾ ਐਂਟਰ ਹੋਣ ਲੱਗੀ, ਅੰਦਰ ਵਾਲਿਆਂ ਨੇ ਡਿਵੀਜ਼ਨ ਆਫ ਲੇਬਰ ਹੋਈ, ਅੰਦਰ ਵਾਲਿਆਂ ਦੀ ਡਾਈਜੈਸ਼ਨ ਹੋ ਕੇ ਬਾਹਰ ਵਾਲਿਆਂ ਨੂੰ ਖੁਰਾਕ ਮਿਲੀ। ਇਸ ਤਰ੍ਹਾਂ ਬੜਾ ਕੰਪਲੈਕਸ ਸਮੁੰਦਰ ਦੇ ਵਿੱਚ ਉਹ ਚੀਜ਼ਾਂ ਪੈਦਾ ਹੋ ਕੇ ਹੌਲੀ ਹੌਲੀ ਧਰਤੀ ਤੇ ਆਈਆਂ। ਸਾਡੇ ਵੱਡੇ ਵਡੇਰੇ ਵੀ ਮਤਲਬ ਜਦੋਂ ਦੇਖਦੇ ਹਾਂ ਜੀਵ ਵਿਕਾਸ ਦੀ ਕਹਾਣੀ ਪੜ੍ਹਦੇ ਹਾਂ, ਜਾਨਵਰ ਹੋਰ ਸਭ ਮਤਲਬ ਉਹ ਕਹਿੰਦੇ ਆ ਜੀ ਅਫਰੀਕਾ ਦੇ ਵਿੱਚੋਂ ਹੌਲੀ ਹੌਲੀ ਸ਼ੁਰੂਆਤ ਆ ਜਿਹੜੀ ਮਾਨਵ ਦੀ ਹੋਈ ਸੀ। ਬਾਂਦਰ, ਚਿੰਪੈਂਜ਼ੀ, ਲੰਗੂਰ, ਇਹ ਸਾਰੇ ਸਾਡੇ ਐਨਸੈਸਟਰ, ਸਾਡੇ ਚਚੇਰੇ ਭਪਾਈ, ਸਾਡੇ ਕਜ਼ਨਸ, ਇਹਨਾਂ ਨਾਲ ਸਾਡਾ 97% DNA ਵੀ ਮਿਲਦਾ ਹਨਾ। ਖੈਰ ਮੈਂ ਕੋਈ ਬਾਇਓਲੋਜੀ ਦਾ ਮਤਲਬ ਟੀਚਰ ਨਹੀਂ ਹਾਂ, ਮੈਂ ਤਾਂ ਜਸਟ ਤੁਹਾਨੂੰ ਇਨਫੋਰਮੇਸ਼ਨ ਪਰਪਜ਼ ਲਈ ਦੱਸ ਰਿਹਾ ਬਈ 7-8 ਹਜ਼ਾਰ ਸਾਲ ਪਹਿਲਾਂ ਹੀ ਰੱਬ ਜੀ ਦੀ ਭਗਤੀ ਕਰਦੇ ਆ ਹੋਣ ਦੇ ਵਿੱਚ ਆਏ ਆ। ਇਹਦੇ ਚ ਇੱਕ ਕਵਿਤਾ ਵੀ ਹੈਗੀ ਆ ਡਾਕਟਰਾਂ ਬਾਰੇ ਆ, ਉਹ ਕਵਿਤਾ ਜਿਹੜੀ ਹੈਗੀ ਆ ਉਹਦੇ ਚ ਕੁਛ ਇਸ ਤਰ੍ਹਾਂ, ਮੈਂ ਹੈਰਾਨੀ ਇਸ ਗੱਲ ਤੇ ਵੀ ਡਾਕਟਰ ਸਾਧੂ ਬਿਨਿੰਗ ਨੇ ਕਿਵੇਂ ਸ਼ਬਦ ਚੁਣ ਕੇ ਨਾ, ਮੈਂ ਅਕਸਰ ਹੀ ਕਈ ਵਾਰੀ ਇੱਥੇ ਰੇਡੀਓ ਤੇ ਜਾਂ ਕਈ ਵਾਰੀ ਘਰ ਇੱਧਰ ਉੱਧਰ ਇਹ ਕਮੈਂਟ ਮੈਂ ਅਕਸਰ ਕਰਦਾ, ਜਦੋਂ ਕੋਈ ਬੰਦਾ ਮਰਨ ਵਾਲਾ ਹੁੰਦਾ ਨਾ, ਹਸਪੀਟਲ ਦੇ ਬੈੱਡ ਤੇ ਪਿਆ ਹੁੰਦਾ, ਡਾਕਟਰ ਜਿਹੜੇ ਹੈਗੇ ਆ ਨਾ ਇਹਨਾਂ ਨੂੰ ਪਤਾ ਸਾਰਾ, ਕਿਉਂਕਿ ਇਹਨਾਂ ਨੇ ਜੀਵ ਵਿਗਿਆਨ ਪੜ੍ਹਿਆ, ਬਾਇਓਲੋਜੀ ਪੜ੍ਹੀ ਹੋਈ ਆ, ਮੈਡੀਕਲ ਸਾਇੰਸ, ਇਹਨਾਂ ਨੂੰ ਸਾਰਾ ਕੁਛ ਪਤਾ ਬਈ ਸਰੀਰ ਮਸ਼ੀਨਰੀ ਆ, ਤੇ ਮਸ਼ੀਨਰੀ ਦੇ ਵਿੱਚ ਮਸ਼ੀਨਰੀ ਆ ਜਿਹੜੀ ਇਹ ਸਾਰਿਆਂ ਦੀ ਜਿਹੜੀ ਆਊਟਪੁੱਟ ਆ ਉਹ ਸਾਡੀ ਜਾਨ ਆ। ਇਹ ਮਸ਼ੀਨਰੀ ਤੋਂ ਜਦੋਂ ਕੋਈ ਆਰਗਨ ਖਰਾਬ ਹੋ ਗਏ, ਮਿਸਫਾਇਰ ਹੋ ਗਏ, ਕੁਛ ਵੀ ਹੋ ਗਿਆ, ਕੋਆਰਡੀਨੇਸ਼ਨ ਵਿਗੜ ਗਈ, ਤਾਂ ਜਿਹੜਾ ਉਹ ਆਊਟਪੁੱਟ ਆ ਉਹਨੇ ਨਹੀਂ ਨਿਕਲਣਾ। ਹੌਲੀ 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 ਨੇਚਰ ਜਿਹਨੂੰ ਕਹਿੰਦੇ ਆਪਾਂ, ਦੇਖੋ ਨੇਚਰ ਤੇ ਗੋਡ ਚ ਫਰਕ ਬਹੁਤ ਆ। ਗੋਡ ਨੂੰ ਤੁਸੀਂ ਕਹਿੰਦੇ ਆ ਵੀ ਇਹ ਨੇਚਰ ਨੂੰ ਚਲਾਉਣ ਵਾਲਾ, ਜਿਹੜੇ ਸਾਇੰਟਿਸਟ ਨੇ ਉਹ ਕਹਿੰਦੇ ਨੇਚਰ ਆ ਜਿਹੜੀ ਇਹ ਆਪਣੇ ਆਪ ਚੱਲਦੀ ਆ, ਸੈਲਫ ਗਵਰਨਡ ਆ, ਹੈਨਾ। ਮੈਂ ਅਲੱਗ ਅਲੱਗ ਧਾਰਮਿਕ ਵਿਦਵਾਨਾਂ ਦੀ ਉਹਨਾਂ ਦੀ ਗੱਲ ਨਹੀਂ ਕਰਦਾ ਗਾ, ਉਹਨਾਂ ਨੇ ਆਪੋ ਆਪਣੇ ਤਰੀਕੇ ਦੇ ਨਾਲ ਨੇਚਰ ਤੇ ਗੋਡ ਨੂੰ ਰਲ ਗੱਡ ਕੀਤਾ, ਕਿਸੇ ਨੇ ਗੋਡ ਨੂੰ ਹੀ ਨੇਚਰ ਕਹਿਤਾ, ਕਿਵੇਂ ਉਹ ਇੱਕ ਅਲੱਗ ਵਿਸ਼ਾ ਹੈਗਾ, ਆਪਾਂ ਸਤਿਕਾਰ ਸਾਰਿਆਂ ਦਾ ਕਰਦੇ ਹਾਂ, ਪਰ ਆਹ ਜਿਹੜਾ ਸਿਰ ਦੇ ਉੱਤੇ ਦਿਮਾਗ ਲੱਗਿਆ ਇਹਦੇ ਜਿਹੜੀ ਸੋਚਣੀ ਹੁੰਦੀ ਹੈਨਾ, ਉਹ ਡਾਕਟਰ ਸਾਧੂ ਬਿਨਿੰਗ ਦੀ ਆ, ਅਲੱਗ ਅਲੱਗ ਹੋਰ ਲੋਕਾਂ ਦੀ ਹੈਗੀ, ਆਪਾਂ ਉਹਦੀ ਗੱਲਬਾਤ ਕਰ ਰਹੇ ਹਾਂ। ਇਹਨੂੰ ਨਾ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਡਾਕਟਰ ਸਾਧੂ ਬਿਨਿੰਗ ਨੇ ਕਿਹਾ ਹੈ, ਕਮੈਂਟ ਤਾਂ ਅਸੀਂ ਵੀ ਕਰ ਦਿੰਦੇ ਹਾਂ, ਬਹੁਤ ਵਾਰੀ ਮੈਂ ਵੀ ਕੀਤਾ ਵੀ ਕਾਹਦਾ ਡਾਕਟਰ ਆ ਉਹ ਜਿਹੜਾ ਇਹ ਕਹਿੰਦਾ ਸਾਰੀਆਂ ਦਵਾਈਆਂ ਵੀ ਦੇਤੀਆਂ, ਸਾਰਾ ਕੁਛ ਸਰਜਰੀ ਵੀ ਕਰਤੀ, ਸਾਰਾ ਕੁਛ ਕਰਤਾ, ਉਸ ਤੋਂ ਬਾਅਦ ਕਹਿ ਦਿੰਦਾ ਜੀ ਸਾਰਾ ਕੁਛ ਰੱਬ ਦੇ ਹੱਥ ਆ। ਇਹਦਾ ਮਤਲਬ ਉਹਨੂੰ ਆਪਣੀ ਵਿਦਿਆ ਦੇ ਉੱਤੇ ਭਰੋਸਾ ਨਹੀਂ ਹੈਗਾ, ਉਹ ਸਿੱਧਾ ਨਹੀਂ ਕਹਿੰਦਾ ਵੀ ਭਾਈ ਸਾਡੇ ਕੋਲ ਜਿਹੜੀ ਮਾਡਰਨ ਸਾਇੰਸ ਹੈ, ਸਾਡੇ ਕੋਲ ਜਿਹੜੇ ਢੰਗ ਤਰੀਕੇ ਸੀਗੇ, ਅਸੀਂ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਲਈ ਆ, ਉਹ ਨਾਲ ਇਹ ਜ਼ਰੂਰ ਕਹਿੰਦਾ ਤੇ ਜੇ ਕਿਤੇ ਕੁਦਰਤੀ ਉਹਨਾਂ ਦੀ ਕੋਆਰਡੀਨੇਸ਼ਨ ਆਰਗਨਸ ਦੀ ਹੋ ਕੇ ਸਾਹ ਚੱਲ ਪੈਂਦੇ ਨੇ ਜਾਂ ਠੀਕ ਰਹਿੰਦਾ, ਲੋਕ ਡਾਕਟਰ ਜਾਂ ਮੈਡੀਕਲ ਵਿਗਿਆਨ ਨੂੰ ਨੀ ਮਤਲਬ ਉਹਦੀ ਤਾਰੀਫ਼ ਨਹੀਂ ਕਰਦੇ, ਲੋਕ ਕਹਿਣਗੇ ਉੱਪਰ ਵਾਲੇ ਨੇ ਹੱਥ ਦੇ ਕੇ ਰੱਖ ਲਿਆ। ਮਤਲਬ ਹੁਣ ਜਿਵੇਂ ਏਅਰ ਇੰਡੀਆ ਦਾ ਪਲੇਨ ਕਰੈਸ਼ ਹੋਇਆ ਸੀ, ਮੈਂ ਬੜੀ ਥਾਂ ਕਮੈਂਟ ਪੜ੍ਹੇ, 250 ਬੰਦਾ ਸੀ, ਇੱਕ ਬੰਦਾ ਹੀ ਬਚਿਆ ਨਾ। ਲੋਕ ਇਹ ਕਹੀ ਜਾਂਦੇ ਆ ਵੀ ਉਹ ਬੰਦੇ ਨੂੰ ਰੱਬ ਨੇ ਹੱਥ ਦੇ ਕੇ ਰੱਖ ਲਿਆ, ਉਹ ਭਾਈ ਰੱਬ ਦੀ ਤਾਂ ਕਿਸੇ ਨਾਲ ਦੁਸ਼ਮਣੀ ਨਹੀਂ, ਤੁਹਾਡੇ ਦੀ ਫਿਰ 250 ਬੰਦਾ ਕਿਉਂ ਮਾਰਤਾ। ਅੱਛਾ ਲੋਕ ਕਹਿਣਗੇ ਉਹ ਬੰਦੇ ਨੇ ਨਾ, ਉਹ ਬੰਦੇ ਨੂੰ ਰੱਬ ਨੇ ਹੱਥ ਦੇ ਕੇ ਰੱਖ ਲਿਆ, ਲਿਖੋ ਵਾਹਿਗੁਰੂ ਇੱਥੇ ਫੇਸਬੁੱਕ ਦੇ ਉੱਤੇ, ਕਹੋ ਰਾਮ ਰਾਮ, ਹੈਨਾ। ਉਹ ਭਾਈ ਫਿਰ ਪਰਸੈਂਟੇਜ ਕੱਢੋ ਨਾ, 250 ਦੇ ਪਿੱਛੇ 250 ਬੰਦਾ ਸੀ, ਇੱਕ ਬੰਦਾ ਹੀ ਬਚਿਆ, ਤੇ ਇਹਦਾ ਮਤਲਬ ਤੁਸੀਂ ਆਪੇ ਅੰਦਾਜ਼ਾ ਲਾ ਲਓ। ਹੁਣ ਬਹੁਤ ਪੁਰਾਣੀ ਗੱਲ ਆ, ਸ਼ਾਇਦ ਸਾਡੇ ਵੇਲੇ ਤੋਂ ਪਹਿਲਾਂ ਦੀਆਂ ਗੱਲਾਂ ਜਾਂ ਬਹੁਤ ਛੋਟੇ ਹੋਵਾਂਗੇ। ਬਠਿੰਡਾ ਦੇ ਨਾ, ਚਲੋ ਮੈਂ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ, ਮੈਂ ਤਾਂ ਇਹ ਘਟਨਾ ਇੰਸਟਾਂਸ ਦੱਸ ਰਿਹਾ। ਭਾਨ ਸਿੰਘ ਭੌਰਾ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ MP ਰਹੇ ਆ। ਇਹ ਵੀ ਕਿਤੇ ਸਾਡੇ ਨਾ, ਮੈਂ ਮਤਲਬ ਮੈਂ ਕਹਾਂ ਐਵੇਂ, ਮੈਂ ਇਹਦੀ ਮੈਂ ਇਹਨੂੰ ਕਿਉਂਕਿ ਮੈਂ ਤਾਂ ਬਹੁਤ ਛੋਟਾ ਸੀ, ਅਸੀਂ ਤਾਂ ਇਹ ਗੱਲ ਸੁਣੀ ਆ, ਹੈਨਾ, ਤੇ ਉਹ ਦਿਲ ਨੂੰ ਲੱਗਦੀ ਆ। ਉਹਨਾਂ ਦੇ ਕਹਿੰਦੇ ਉਹਨਾਂ ਦੇ ਨਾਲ ਇੱਕ ਹੋਰ ਵਿਅਕਤੀ ਸੀਗਾ ਜਿਹੜਾ ਨਾਲ ਹੀ ਰਹਿੰਦਾ ਸੀ, ਉਹ ਪਾਠ ਪੂਜਾ ਬਾਹਲੀ ਕਰਦਾ ਸੀਗਾ। ਭਾਨ ਸਿੰਘ ਭੌਰਾ ਜਿਹੜੇ ਸੀਗੇ ਲੈਫਟਿਸਟ ਸੀਗੇ, ਇਹਨਾਂ ਦਾ ਕੋਈ ਰੱਬ ਚ ਯਕੀਨ ਨਹੀਂ ਸੀ ਹੈਗਾ। ਕਹਿੰਦੇ ਹੈਲੀਕਾਪਟਰ ਨਾ ਉੱਡਣ ਲੱਗਿਆ ਤੇ ਉਹ ਕਰੈਸ਼ ਹੋ ਗਿਆ ਤੇ ਭਾਨ ਸਿੰਘ ਭੌਰਾ ਬਚ ਗਏ ਤੇ ਦੂਜੇ ਬੰਦੇ ਸੀ ਜਿਹੜੇ ਉਹਨਾਂ ਦੀ ਡੈਥ ਹੋ ਗਈ। ਕਹਿੰਦੇ ਕੋਈ ਧਾਰਮਿਕ ਬੰਦਾ ਉਹਨਾਂ ਨੂੰ ਕੋਲਿਆ, ਕਹਿੰਦਾ ਭੌਰਾ ਸਾਹਿਬ ਹੁਣ ਤਾਂ ਤੁਸੀਂ ਮੰਨ ਲਓ ਰੱਬ ਨੂੰ ਤੁਹਾਡੇ ਬਚਾ ਲਿਆ, ਰੱਬ ਨੇ ਤੁਹਾਨੂੰ ਬਚਾ ਲਿਆ। ਭੌਰਾ ਸਾਹਿਬ ਹੱਸ ਕੇ ਕਹਿੰਦੇ ਉਹ ਭਾਈ ਜਿਹੜਾ ਰੱਬ ਨੂੰ ਮੰਨਣ ਵਾਲਾ ਸੀ ਉਹ ਤਾਂ ਉਹ ਪਿਆ, ਮੈਂ ਤਾਂ ਤੁਰਿਆ ਫਿਰਦਾ, ਹੈਨਾ। ਮਤਲਬ ਦੇਖੋ, ਮੈਂ ਨਾਰਮਲ ਲਾਈਫ ਦੇ ਵਿੱਚ ਮੈਂ ਕਿਸੇ ਨਾਲ ਬਹਿਸ ਨਹੀਂ ਕਰਦਾ ਗਾ, ਤੁਹਾਨੂੰ ਮੇਰਾ ਪਤਾ। ਮੈਂ ਕਿਤੇ ਵੀ ਬੈਠਾ ਵਾਂ, ਮੈਂ ਜਿਹੇ ਜਿਹੇ ਲੋਕ ਹੁੰਦੇ ਆਪਾਂ ਉਹ ਜਿਹੇ ਗੱਲਾਂ ਸੁਣੀ ਜਾਈਦੀਆਂ, ਨਾਰਮਲ ਲਾਈਫ ਬਾਰੇ ਕਿੰਤੂ ਪਰੰਤੂ ਕਰੀਦਾ। ਪਰ ਮੈਂ ਰੇਡੀਓ ਤੇ ਆਪਣੀਆਂ ਲਿਖਤਾਂ 'ਚ TV ਤੇ ਮੈਂ ਜ਼ਰੂਰ ਇਹ ਗੱਲਾਂ ਕਰਦਾ, ਜਾਂ ਜਿੱਥੇ ਕੋਈ ਖਾਸ ਮਕਸਦ ਲਈ ਕੋਈ ਸੈਮੀਨਾਰ ਕੀਤਾ ਜਾਂਦਾ, ਹੈਨਾ। ਮੈਂ ਸ਼ੁਰੂ ਤੋਂ ਨਾਨ ਰਿਲੀਜੀਅਸ ਹਾਂ ਜੀ। ਮੈਂ ਇਹ ਵੀ ਕਹਿੰਦਾ ਉਹਨਾਂ ਰੇਡੀਓ ਤੇ ਵੀ ਜਿੱਦੇ ਮੈਂ ਮਰਿਆ ਨਾ, ਬਹੁਤ ਲੋਕਾਂ ਨੇ ਕਹਿਣਾ ਦੇਖਿਆ ਉਹ ਮਰ ਗਿਆ, ਐਕਸੀਡੈਂਟ ਹੋ ਗਿਆ, ਉਹ ਰੱਬ ਦੇ ਖਿਲਾਫ਼ ਬੋਲਦੇ। ਮੈਂ ਕਿਸੇ ਦੇ ਖਿਲਾਫ਼ ਨਹੀਂ ਬੋਲਦਾ, ਮੈਂ ਹੈਰਾਨ ਹਾਂ ਵੀ ਇਹ ਤਾਂ ਨਾਰਮਲ ਪ੍ਰਕਿਰਿਆ ਮਰਨਾ। ਜੇ ਮੈਂ ਮਰੂੰਗਾ ਤਾਂ ਭਾਈ 4 ਬਿਲੀਅਨ 8 ਬਿਲੀਅਨ ਲੋਕ ਨੇ, ਉਹਨਾਂ ਦੇ ਵਿੱਚੋਂ ਕਿੰਨੇ ਮਿਲੀਅਨ ਰੋਜ਼ ਮਰ ਰਹੇ ਨੇ, 1 ਸੈਕਿੰਡ ਦੇ ਵਿੱਚ ਕਿੰਨੇ ਮਰ ਰਹੇ ਨੇ, ਤੇ ਫਿਰ ਕੀ ਹੋ ਗਿਆ? ਤਾਂ ਨਾਰਮਲ ਪ੍ਰੋਸੈਸ ਆ। ਕਿਸੇ ਦੇ ਵਿਚਾਰਾਂ ਨੂੰ ਇਹ ਕਹਿਣਾ ਬਈ ਉਦੇ ਪਤਾ ਲੱਗੂ, ਜਾਂ ਜਿੱਦੇ ਤੂੰ ਬਿਮਾਰ ਹੋ ਗਿਆ ਉਦੇ ਪਤਾ ਲੱਗੂ ਵੀ ਰੱਬ ਨੂੰ ਯਾਦ ਕਰਦਾ, ਹੈਨਾ। ਐਂ ਨਹੀਂ ਹੁੰਦਾ ਦੋਸਤੋ। ਜਿਹੜੇ ਤੁਸੀਂ ਖੋਜ ਕਰਕੇ, ਜਿਹੜੇ ਤੁਸੀਂ ਵਿਚਾਰ ਇੱਕ ਵਿਧੀ ਰਾਹੀਂ ਇੱਕ ਢੰਗ ਤਰੀਕੇ ਰਾਹੀਂ ਸਿੱਖੇ ਹੋਏ ਨੇ, ਤੇ ਜਿਹੜੇ ਤੁਸੀਂ ਡਾਟਾ ਇਕੱਠਾ ਕਰਕੇ ਰੱਦ ਕੀਤੇ ਹੋਏ ਨੇ ਅਨੈਲਿਸਿਸ ਕਰਕੇ, ਤੇ ਜਿਹੜੇ ਵਿਚਾਰਾਂ ਨੂੰ ਤੁਸੀਂ ਬਾਰ ਬਾਰ ਤਰਕ ਦੀ ਕਸਵੱਟੀ ਤੇ ਪਰਖਦੇ ਹੋ ਵੀ ਮੇਰੇ ਵਿਚਾਰ ਕਿਤੇ ਗਲਤ ਤਾਂ ਨਹੀਂ, ਹਰ ਰੋਜ਼ ਪਰਖਦੇ ਹੋ ਤੁਸੀਂ। ਮੈਂ ਅੱਜ ਤੁਹਾਨੂੰ ਆਪਣੀ ਲਾਈਫ ਦੀ, ਪਤਾ ਨਹੀਂ ਮੇਰਾ ਮਜ਼ਾਕ ਉਡਾਉਣਗੇ ਲੋਕ, ਉਡਾਈ ਜਾਣ, ਮੈਨੂੰ ਕੋਈ ਪਰਵਾਹ ਨਹੀਂ ਹੈਗੀ। ਮੈਂ ਰਾਤ ਨੂੰ ਪੈਣ ਲੱਗਿਆ ਜੀ, ਕਿਸੇ ਰੱਬ ਦੇਵੀ ਦੇਵਤੇ ਦਾ ਕਿਸੇ ਦਾ ਨਾਂ ਨਹੀਂ ਲੈਂਦਾ। ਮੈਂ ਸੌਣ ਤੋਂ ਪਹਿਲਾਂ 1-2 ਮਿੰਟ ਆਪਾਂ ਕਿਤੇ, ਚਲੋ ਰੇਡੀਓ ਪ੍ਰੋਗਰਾਮ ਨਿੱਜੀ ਜ਼ਿੰਦਗੀ ਬਾਰੇ ਤਾਂ ਹੈ ਨਹੀਂ, ਪਰ ਫਿਰ ਵੀ ਦੱਸ ਦਿੰਦਾ। ਮੇਰੇ ਚਾਚਾ ਜੀ ਸੀ ਸਰਦਾਰ ਦਰਬਾਰਾ ਸਿੰਘ, ਉਹਨਾਂ ਦਾ ਨਾਂ ਸੀ, ਉਹਨਾਂ ਨੇ ਸਾਨੂੰ ਬਹੁਤ ਪੜ੍ਹਾਇਆ, ਏਅਰਫੋਰਸ 'ਚ ਹੁੰਦੇ ਸੀ ਉਹ, ਮੈਨੂੰ ਤੇ ਮੈਥੋਂ ਵੱਡਾ ਬ੍ਰਦਰ, ਉਹਨਾਂ ਨੇ ਸਾਡੀ ਜ਼ਿੰਦਗੀ ਬਣਾਈ ਹੈ। ਮੈਂ 4th ਕਲਾਸ ਤੋਂ ਲੈ ਕੇ 11th ਕਲਾਸ ਤੱਕ ਉਹਨਾਂ ਨੇ ਸਾਨੂੰ, ਚਾਚਾ ਜੀ ਨੇ, ਸਾਡਿਆਂ ਨੇ, ਉਹਨਾਂ ਨੂੰ ਅਸੀਂ ਪਾਪਾ ਜੀ ਕਹਿੰਦੇ ਸੀ। ਸਾਡਾ ਪਰਿਵਾਰ ਆ ਜਿਹੜਾ, ਮੇਰੀ ਮਦਰ ਤੇ ਮੇਰੀ ਮਾਸੀ ਦੋਨੇ ਭੈਣਾਂ ਇੱਕੋ ਘਰੇ ਸੀ, ਤੇ ਮੇਰੇ ਚਾਚਾ ਜੀ ਤੇ ਮੇਰੇ ਫਾਦਰ ਸਾਹਿਬ, ਇਹ ਦੋਨੇ ਭਰਾ ਸੀ, ਸਾਡਾ ਪਰਿਵਾਰ ਇਕੱਠਾ ਹੀ ਆ। ਉਹਨਾਂ ਨੇ ਸਾਡੇ ਤੇ ਇੰਨੀ ਕੁ ਮਿਹਨਤ ਕੀਤੀ, ਇੰਨੀ ਕੁ ਮਿਹਨਤ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ। ਤੇ ਮੈਂ ਪੈਣ ਤੋਂ 1 ਮਿੰਟ ਪਹਿਲਾਂ, ਸਭ ਤੋਂ ਉਹਨਾਂ ਨੂੰ ਅਸੀਂ ਪਾਪਾ ਜੀ ਕਹਿੰਦੇ ਹੁੰਦੇ ਸੀ, 1 ਮਿੰਟ ਪਹਿਲਾਂ ਮੈਂ ਉਹਨਾਂ ਨੂੰ ਯਾਦ ਕਰਦਾ, ਫਿਰ ਮੈਂ ਆਪਣੇ ਪਿਤਾ ਜੀ ਨੂੰ ਯਾਦ ਕਰਦਾ, ਫਿਰ ਮੈਂ ਆਪਣੀ ਦਾਦੀ ਨੂੰ ਯਾਦ ਕਰਦਾ, ਫਿਰ ਆਪਣੀ ਮਦਰ ਨੂੰ ਯਾਦ ਕਰਦਾ, ਫਿਰ ਮੇਰੇ ਪਰਿਵਾਰ ਦੇ ਵਿੱਚ ਮੇਰਾ ਬ੍ਰਦਰ ਤੇ ਮੇਰੀ ਸਿਸਟਰ ਤੁਰ ਗਏ, ਉਹਨਾਂ ਨੂੰ ਯਾਦ ਕਰਦਾ। ਉਸ ਤੋਂ ਬਾਅਦ ਮੈਂ ਆਰਾਮ ਨਾਲ ਸੌਂ ਜਾਂਦਾ। ਮੈਂ ਦੁਨੀਆਂ ਦੇ ਵਿੱਚ ਕਿਸੇ ਰੱਬ, ਕਿਸੇ ਦੇਵੀ ਦੇਵਤੇ, ਕਿਸੇ ਜਾਦੂ ਟੂਣੇ, ਅੱਜ ਮੈਨੂੰ, ਤੁਸੀਂ ਮੈਨੂੰ ਗਲਤ ਕਹਿ ਸਕਦੇ ਹੋ, ਮੈਂ ਕਿਸੇ ਨੂੰ ਯਾਦ ਨਹੀਂ ਕਰਦਾ ਜੀ, ਮੈਂ ਕਿਸੇ ਨੂੰ ਧਿਆਉਂਦਾ ਨਹੀਂ। ਮੇਰੇ ਕੋਲ ਜਿੰਨਾ ਕੁ ਸਮਾਂ ਹੁੰਦਾ ਫਾਲਤੂ ਆਪਣੇ ਕੰਮ ਕਾਰ ਦੇ ਵਿੱਚੋਂ, ਮੈਂ ਕੋਸ਼ਿਸ਼ ਕਰਦਾ ਆਪਣੇ ਸਰੀਰ ਨੂੰ ਐਕਟੀਵੇਟ ਰੱਖਣ ਦੀ, ਭੱਜਣਾ, ਦੌੜਨਾ, ਤੁਰਨਾ, ਫਿਰਨਾ, ਗੱਲਾਂ ਕਰਨੀਆਂ। ਜਿੰਨਾ ਕੁ ਮੇਰੇ ਕੋਲ ਸਮਾਂ ਬਚਦਾ ਮੈਂ ਵਿਗਿਆਨ ਦੀਆਂ ਕਿਤਾਬਾਂ, ਕਵਿਤਾਵਾਂ ਦੀਆਂ, ਪਲੱਸ ਰਿਲੀਜੀਅਸ ਲਿਟਰੇਚਰ। ਮੇਰੇ ਜਿਹੜੇ ਤਰਕਸ਼ੀਲ ਦੋਸਤ ਨੇ ਨਾ, ਮੇਰੇ ਤੇ ਕਈ ਵਾਰੀ ਹੈਰਾਨ ਹੁੰਦੇ, ਮੇਰੇ ਤੇ ਦੰਦੀਆਂ ਪੀਂਦੇ, ਕਹਿੰਦੇ ਤੂੰ ਧਾਰਮਿਕ ਲਿਟਰੇਚਰ, ਮੈਨੂੰ ਕਹਿੰਦੇ ਹੀ ਧਾਰਮਿਕ ਨੇ ਉਹ। ਮੈਂ ਕਿਹਾ ਮੈਂ ਧਾਰਮਿਕ ਨਹੀਂ ਹਾਂ, ਮੈਂ ਕੋਸ਼ਿਸ਼ ਕਰਦਾ ਵੀ ਧਾਰਮਿਕ ਆਗੂਆਂ ਨੇ ਜਿਹੜੀ ਗੱਲ ਕਹੀ ਹੈ ਨਾ, ਉਹ ਉਹਨਾਂ ਨੇ ਇਸ ਕਰਕੇ ਕਹੀ ਆ, ਲੋਕਾਂ ਦੇ ਲੈਵਲ ਤੇ ਆ ਕੇ ਕਹੀ ਆ ਤਾਂ ਕਿ ਲੋਕ ਸਮਝ ਲੈਣ। ਜੇ ਪੁਰਾਣੇ 2000 ਸਾਲ ਪਹਿਲਾਂ ਕਿਸੇ ਧਾਰਮਿਕ ਆਗੂ ਨੇ ਕੋਈ ਰਾਕਸ਼ਸ ਤੇ ਦੇਵਤਿਆਂ ਦੀ ਗੱਲ ਕੀਤੀ ਹੈ ਨਾ, ਉਹਨਾਂ ਨੇ ਇਸ ਕਰਕੇ ਕੀਤੀ ਹੈ ਵੀ ਕਮਲੇ ਲੋਕ ਮੈਜੋਰਿਟੀ ਹੈ ਜਿਹੜੀ, ਇਹ ਮੈਂ ਇਹਨਾਂ ਨੂੰ ਗੱਲ ਸਮਝਾਉਣੀ ਚਾਹੁੰਦਾ, ਇਹ ਇਸ ਪਲੇਟਫਾਰਮ ਤੇ ਖੜ ਕੇ ਇਸ ਫੋਰਮ ਚ ਹੀ ਸਮਝ ਸਕਦੇ ਨੇ। ਮੈਨੂੰ ਪਤਾ ਬਹੁਤੇ ਲੋਕ ਨਾ ਔਖੇ ਹੁੰਦੇ ਨੇ, ਕਿਉਂਕਿ ਉਹਨਾਂ ਦੇ ਮਨ ਚ ਇੰਨਾ ਕੁ ਕੁੱਟ ਕੁੱਟ ਕੇ ਭਰ ਦਿੱਤਾ, ਧਰਮ ਹੋਈ, ਕੱਟੜਤਾ ਹੋਈ। ਦੇਖੋ ਧਰਮ, ਮੈਂ ਅੱਜ ਬਹਿਸ ਨਹੀਂ ਕਰਨੀ, ਧਾਰਮਿਕ ਲਹਿਰਾਂ ਜਦੋਂ ਸ਼ੁਰੂ ਹੋਈਆਂ ਸੀ ਉਹ ਬਹੁਤ ਪੋਜ਼ਿਟਿਵ ਸੀ, ਉਹ ਜੀਵਨ ਜਾਚ ਸੀ। ਉਹਨਾਂ ਨੇ ਜਿਹੜੇ ਹਿਸਟੋਰੀਕਲ ਪਰਸਨੈਲਿਟੀ ਸੀ, ਗੁਰੂ ਪੀਰ ਪੈਗੰਬਰ ਸੀ, ਸਾਡੇ ਰੋਲ ਮਾਡਲ ਸੀ, ਉਹਨਾਂ ਨੇ ਲੋਕਾਂ ਨੂੰ ਬੇਸਿਕਲੀ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਆਹ ਜੀਵਨ ਦਾ ਰਸਤਾ, ਇਹ ਰਸਤੇ ਤੇ ਚੱਲ ਕੇ ਨਾ ਤੁਸੀਂ ਚੰਗਾ ਜੀਵਨ ਜਿਉ ਸਕਦੇ ਹੋ। ਪਰ ਹੁਣ ਇਹਨਾਂ ਨੇ ਕੀ ਕਰ ਲਿਆ, ਇਹਨਾਂ ਨੇ ਸਭ ਧਰਮਾਂ ਧੁਰਮਾਂ ਵਾਲਿਆਂ ਨੇ ਰੱਬ ਦਾ ਵਿੱਚ ਹੀ ਡਰਾਵਾ ਦੇ ਕੇ ਤੇ ਇਹਨਾਂ ਨੇ ਨਾ ਬੰਦੇ ਨੂੰ ਮੂਰਖ ਬਣਾਉਣਾ ਸ਼ੁਰੂ ਕਰਤਾ। ਇਹ ਬੁੱਕ ਦੇ ਵਿੱਚ ਨਾ ਇਹਦੇ ਚ ਨਾਸਤਿਕ ਹੋਣਾ ਚ ਡਾਕਟਰ ਸਾਧੂ ਬੇਨਿੰਗ ਵੀ ਵੇਰਵਾ ਦਿੰਦੇ ਆ। ਆਈਸਲੈਂਡ ਦੇਸ਼ ਆ ਜਿਹੜਾ, ਉਨ੍ਹਾਂ ਨੇ ਰਿਲੀਜਨ ਨੂੰ ਵੈਪਨਸ ਆਫ ਮਾਸ ਡਿਸਟਰਕਸ਼ਨ ਡਿਕਲੇਅਰ ਕੀਤਾ। ਜੰਮਦੇ ਬੱਚੇ ਦੀ ਸੋਚ ਇੰਨੀ ਕੁ ਵਿਗਾੜਦੇ ਨੇ ਇਹ, ਫਿਰ ਬੋਲਣ ਨਹੀਂ ਦਿੰਦੇ ਕਿਸੇ ਨੂੰ। ਇਹ ਤਾਂ ਕੈਨੇਡਾ ਦੀ ਬਿਊਟੀ ਆ ਵੀ ਮੇਰੇ ਵਰਗਾ ਬੰਦਾ ਇੱਥੇ ਬੋਲ ਰਿਹਾ, ਕਿਸੇ ਹੋਰ ਦੇਸ਼ ਦੇ ਵਿੱਚ ਨਾ ਧੌਣ ਲਾ ਕੇ ਮੇਰੇ ਵਰਗੇ ਦੀ ਟੋਟਾ ਟੋਟਾ ਕਰਕੇ ਪਕੌੜੇ ਬਣਾ ਕੇ ਖਾਧੇ ਹੋਣੇ ਸੀ ਲੋਕਾਂ ਨੇ। ਇਸ ਕਰਕੇ ਅਸੀਂ ਕਹਿੰਦੇ ਸੀ ਕੈਨੇਡਾ ਸਵਰਗ ਆ, ਖੈਰ ਅਸੀਂ ਤਾਂ ਇੰਡੀਆ ਚ ਵੀ ਨਹੀਂ ਚੁੱਪ ਕੀਤੇ ਸੀ, ਉਹ ਵੱਖਰੀ ਗੱਲ ਆ, ਵਿਚਾਰਾਂ ਤੋਂ ਡਰ ਲੱਗਦਾ। ਆ ਕਵਿਤਾ ਮੈਂ ਇਸ ਕਰਕੇ ਸੁਣਾਈ ਆ ਬਈ ਸਵੇਰ ਤੋਂ ਸ਼ਾਮ ਤੱਕ, ਸਵੇਰੇ ਜਿਹੜੀ ਚੀਜ਼, ਪਹਿਲੀ ਗੱਲ ਤਾਂ ਹੁਣ ਏਸੀ ਚੱਲਦਾ ਨਾ, ਆਰਾਮ ਨਾਲ ਠੰਡ ਦੇ ਵਿੱਚ ਸੁੱਤੇ ਪਏ ਆ ਲੋਕ, ਸਵੇਰੇ ਰਾਤ ਨੂੰ ਏਸੀ ਕਾਰਾਂ ਚੱਲਦੀਆਂ, ਪਰ ਜਿਹੜੇ ਬੰਦੇ ਨੇ ਏਸੀ ਖੋਜਿਆ ਕਦੇ ਉਹਦਾ ਨਾਂ ਨਿਸ਼ਾਨ ਕੀ ਪਤਾ ਹੀ ਨੀਗਾ। ਠੰਡ ਦੇ ਵਿੱਚ ਹੀਟ ਚੱਲਦੀ ਹੈ, ਪਾਣੀ ਤੁਹਾਡੇ ਘਰਾਂ ਦੇ ਪਹੁੰਚਿਆ ਟੂਟੀਆਂ ਰਾਹੀਂ, ਘਰ ਦੇ ਵਿੱਚ ਜਿਹੜਾ ਸਿਸਟਮ ਡਿਜ਼ਾਇਨ ਹੋਇਆ ਪਲੰਬਿੰਗ ਤੋਂ ਲੈ ਕੇ ਏਅਰ ਡਕਟਸ ਵਗੈਰਾ ਸਭ ਵਿਗਿਆਨ ਦੀ ਕਾਢ ਨੇ। ਟੀਵੀ ਕੰਪਿਊਟਰ ਹਰ ਇੱਕ, ਜਿਹੜਾ ਬਰੱਸ਼ ਤੇ ਟੁੱਥਪੇਸਟ ਤੇ ਬਰੱਸ਼ ਯੂਜ਼ ਕਰਦੇ ਉਹ ਵੀ ਵਿਗਿਆਨ ਦਾ, ਜਿਹੜੀ ਟੂਟੀ ਚੋਂ ਪਾਣੀ ਲੈਂਦੇ ਉਹ ਵੀ ਵਿਗਿਆਨ ਦਾ, ਪਾਣੀ ਵੀ ਵਿਗਿਆਨ ਨੇ, ਉਹਦੇ ਚ ਕਲੋਰੀਨ ਮਿਲਾ ਕੇ ਜਰਮ ਮਾਰ ਕੇ ਤੁਹਾਨੂੰ ਸਾਫ਼ ਪਾਣੀ ਦਿੱਤਾ ਉਹ ਵੀ ਵਿਗਿਆਨ ਨੇ ਦਿੱਤਾ। ਤੁਸੀਂ ਕੱਪੜੇ ਪਾ ਕੇ ਟਾਈ ਲਾਈ ਆ, ਬਟਨ ਲਾਏ ਆ, ਕੱਪੜੇ ਪਾਏ ਆ, ਸਭ ਵਿਗਿਆਨ ਦੇ ਨੇ। ਜਿਹੜੀ ਕਾਰ ਚ ਬੈਠ ਕੇ ਗਏ ਉਹ ਵੀ ਸਾਇੰਸ ਦੀ ਆ, ਕਿੰਨੀ ਤੇਜ਼ ਭਜਾਉਣੀ ਹੈ ਕਿੰਨੀ ਨੇ, ਸੜਕਾਂ ਤੇ ਜਿਹੜੇ ਸਟੋਪ ਸਾਈਨ ਲਾਏ ਉਹ ਵੀ ਵਿਗਿਆਨਿਕ ਢੰਗ ਤਰੀਕੇ ਨਾਲ ਲੱਗੇ ਆ, ਸੜਕਾਂ ਤੇ ਲਾਈਟਾਂ ਲੱਗੀਆਂ ਹੋਈਆਂ ਸਾਰੀਆਂ ਸਾਇੰਸ। ਦਫ਼ਤਰ ਚ ਕੰਮ ਕੀਤਾ, ਟੇਬਲ ਤੇ ਬੈਠੇ ਹੋ, ਲਾਈਟ ਚੱਲਦੀ ਆ, ਹਰ ਇੱਕ ਚੀਜ਼, ਐਰੋਪਲੇਨ ਤੇ ਉੱਡ ਕੇ ਜਾਂਦੇ ਹੋ, ਇਧਰੋਂ ਉਧਰ ਸੈਰ ਕਰਦੇ ਹੋ, ਗੇਮਸ ਖੇਡਦੇ ਹੋ, ਮੈਨੂੰ ਦੱਸੋ ਵਿਗਿਆਨ ਕਿੱਥੇ ਹੈ ਨੀ। ਅੱਛਾ, ਜੇ ਕਿਤੇ ਆਰਟਰੀਜ਼ ਬਲੌਕ ਹੋ ਜਾਣ, ਜਿਹੜੇ ਕਹਿੰਦੇ ਨਾ ਸਵੇਰ ਤੋਂ ਸ਼ਾਮ ਤੱਕ ਰੱਬ ਨੇ ਗਿਣ ਕੇ ਸਾਹ ਦਿੱਤੇ ਨੇ, ਉਦੋਂ ਕਹਿ ਦੋ ਵੀ ਸਾਹ ਸਾਡੇ ਖਤਮ ਹੋ ਗਏ, ਉਦੋਂ ਫਿਰ ਡਾਕਟਰ ਨੂੰ ਫਟਾਫਟ, ਉਹ ਡਾਕਟਰ ਸਾਹਿਬ ਅੰਦਰ ਜਾਂਦੇ ਹੀ ਹਸਪੀਟਲ ਦੇ ਪਹਿਲਾਂ ਆਰਟਰੀਜ਼ ਬਲੌਕੇਜ ਵਾਲੀ ਉਹ ਤਾਰ ਜੀ ਪਾ ਕੇ ਇਧਰੋਂ ਲੱਕ ਦੇ ਕੋਲੋਂ ਜੋੜ ਦੇ ਕੋਲੋਂ ਪਾ ਕੇ ਤੇ ਫੱਟ ਖੋਲ ਦਿੰਦੇ ਨੇ ਨਾ। ਮਤਲਬ ਤੇ ਜਦੋਂ ਭਾਈ ਸਾਹਿਬ ਜੀ ਠੀਕ ਹੋ ਕੇ ਘਰੇ ਆ ਜਾਂਦੇ, ਬਸ ਜੀ ਰੱਬ ਨੇ ਹੱਥ ਦੇ ਕੇ ਰੱਖ ਲਿਆ ਸਾਨੂੰ ਤਾਂ। ਮੈਂ ਨਹੀਂ ਕਹਿੰਦਾ ਇਹ ਗਲਤ ਆ, ਦੇਖੋ ਇਹ ਤੁਸੀਂ ਸੋਚਣਾ, ਮੈਂ ਤਾਂ ਜਿਹੜਾ ਆਲਰੇਡੀ ਚੱਲ ਰਿਹਾ ਕਮੈਂਟ ਕੀਤਾ, ਮੈਂ ਤਾਂ ਡਾਕਟਰ ਸਾਹਿਬ ਦੀ ਕਵਿਤਾਵਾਂ ਦੀ ਜਿਹੜੀ ਕਿਤਾਬ ਆ, ਇੱਕ ਕਵਿਤਾ ਤੁਹਾਨੂੰ ਪੜ੍ਹ ਕੇ ਸੁਣਾਈ ਜਿਹੜੀ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ। ਅਸੀਂ ਸੋਚਦੇ ਹੀ ਨਹੀਂ, ਅਸੀਂ ਕਹਿੰਦੇ ਸੋਚਣ ਤੋਂ ਲੈਣਾ ਕੀ ਆ। ਆ ਹੁਣ 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 ਅੱਗੇ ਦੇਖ ਲਓ, ਅੱਗੇ ਸਾਡੇ ਕੋਲ ਸਾਰੀਆਂ ਚੀਜ਼ਾਂ ਦੇ ਹੱਲ ਨੇ। ਆ ਚੈਟ ਜੀਪੀਟੀ, ਮੈਂ ਤੁਹਾਨੂੰ ਨਾ ਇੱਕ ਦਿਨ ਪ੍ਰੋਗਰਾਮ ਕਰੂੰਗਾ, ਉਹ ਮੈਂ ਨਹੀਂ ਕਰੂੰਗਾ ਪ੍ਰੋਗਰਾਮ, ਉਹ ਚੈਟ ਜੀਪੀਟੀ ਕਰੂ, ਤੁਸੀਂ ਇੱਥੇ ਸਵਾਲ ਕਰੀ ਜਾਇਓ, ਤੁਸੀਂ ਆਪ ਵੀ ਆਪਣੇ ਫੋਨ ਤੇ ਕਰ ਲਓ। ਮਤਲਬ ਵਿਗਿਆਨ ਕਿੱਥੇ ਦੀ ਕਿੱਥੇ ਪਹੁੰਚ ਗਿਆ। ਚਲੋ ਇਹ ਵੀ ਹੈਗਾ ਵੀ ਵਿਗਿਆਨ ਦੀ ਲੋਕ ਦੁਰਵਰਤੋਂ ਵੀ ਕਰਦੇ ਨੇ, ਬੰਬ ਬੰਦੂਕਾਂ ਵੀ ਬਣੇ ਨੇ, ਸਾਰਾ ਕੁਝ ਠੀਕ, ਇਹ ਗੱਲਾਂ ਤੁਹਾਡੀਆਂ ਠੀਕ ਨੇ, ਵਿਗਿਆਨ ਦੀ ਵੀ ਦੁਰਵਰਤੋਂ ਹੋ ਰਹੀ ਹੈ, ਪਰ ਇਹ ਹੈ ਵੀ ਵਿਗਿਆਨ ਸਾਡਾ ਦਿਮਾਗ ਆ ਜਿਹੜਾ ਨਾ, ਉਹਨੂੰ ਚੈਲੰਜ ਕਰਦਾ, ਚੁਣੌਤੀ ਦਿੰਦਾ, ਜਦੋਂ ਕਿ ਦੂਜੇ ਜਿਹੜੇ ਆਲਰੇਡੀ ਚੱਲ ਰਹੇ ਸਿਸਟਮ ਨੇ ਨਾ, ਉਹ ਕਹਿੰਦੇ ਵੀ ਜਿਹੜਾ ਕੁਛ ਹੈਗਾ ਨਾ ਉਹਨੂੰ ਆਈ ਮੰਨ ਲਾ। ਉਹ ਭਲਿਓ ਮਾਨਸੋ, ਜੇ ਆਈ ਮੰਨਿਆ ਹੁੰਦਾ ਤਾਂ ਬੰਦਾ ਬੰਦਾ ਬਣਦਾ ਹੀ ਨਾ। ਕਹਿੰਦੇ ਆ, ਕਿਸੇ ਨੇ ਕਿਹਾ ਬਈ ਬਾਂਦਰ ਚਾਰ ਲੱਤਾਂ ਤੇ ਚੱਲਦੇ ਆ ਨਾ, ਕਹਿੰਦੇ ਜਿਹੜਾ ਪਹਿਲਾ ਬਾਂਦਰ ਸੀ ਨਾ ਜਿਹਨੇ ਦੋ ਲੱਤਾਂ ਆਪਦੀਆਂ ਉੱਤੇ ਚੱਕੀਆਂ, ਸਾਰਿਆਂ ਨੇ ਉਹਨੂੰ ਮਜ਼ਾਕ ਕੀਤਾ ਵੀ ਇਹ ਦੋ ਲੱਤਾਂ ਨਾ ਜਿਹੜੀਆਂ ਇਹ ਤਾਂ ਘਟੀਆ ਬਾਂਦਰ ਆ, ਇਹਨੂੰ ਤਾਂ ਤੁਰਨਾ ਹੀ ਨਹੀਂ ਆਉਂਦਾ। ਉਹ ਜਿਹਨੇ ਦੋ ਮੂਹਰਲੀਆਂ ਲੱਤਾਂ ਉੱਤੇ ਚੱਕ ਕੇ ਉਹਨੂੰ ਹੱਥਾਂ ਵਾਂਗ ਵਰਤਣਾ ਸ਼ੁਰੂ ਕੀਤਾ ਨਾ, ਉਹਨਾਂ ਦੇ ਵਿੱਚੋਂ ਇਨਸਾਨਾਂ ਦੀ ਔਲਾਦ ਨਿਕਲੀ ਅੱਗੇ, ਬਾਕੀ ਬਾਂਦਰ ਦੇ ਬਾਂਦਰ ਹੀ ਰਹਿ ਗਏ। ਸਰੀਰ ਦਾ ਹਰੇਕ ਅੰਗ ਆ ਜਿਹੜਾ, ਜੇ ਅਸੀਂ ਉਹਨੂੰ ਯੂਜ਼ ਨਹੀਂ ਕਰਾਂਗੇ ਤੇ ਹੌਲੀ 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 ਮੇ ਬੀ ਇਨ ਥਾਊਜ਼ੈਂਡਸ ਆਫ ਈਅਰਸ ਹੈ ਨਾ, ਉਹ ਅੰਗ ਆ ਜਿਹੜਾ ਉਹ ਡਿਸਪੀਅਰ ਹੋਣ ਲੱਗ ਜਾਂਦਾ। ਐਵੋਲੂਸ਼ਨ ਸਾਨੂੰ ਦੱਸਦਾ, ਖੈਰ ਜੇ ਦਿਮਾਗ ਨਾਲ ਯੂਜ਼ ਕਰਾਂਗੇ ਦਿਮਾਗ ਤਾਂ ਉਦੋਂ ਹੀ ਘਟਣ ਲੱਗ ਜਾਂਦਾ। ਇੱਕੋ ਚੀਜ਼ ਆ ਜਿਹੜੀ ਦਿਮਾਗ ਜਿਹੜੀ ਯੂਜ਼ ਕੀਤੇ ਤੋਂ ਵੱਧਦੀ ਹੈ। ਮੈਨੂੰ ਲੱਗਦਾ ਇੱਕ ਅੱਧੇ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲੈਂਦੇ ਆਪਾਂ ਹੈ ਨਾ। ਹਾਂਜੀ ਸਤਿ ਸ੍ਰੀ ਅਕਾਲ ਨਿੱਘਾ ਸਵਾਗਤ ਜੀ ਤੁਹਾਡਾ।
ਬ੍ਰਾਜ ਜੀ ਸਤਿ ਸ੍ਰੀ ਅਕਾਲ ਜੀ,
ਕਿਵੇਂ ਹੋ ਜੀ? ਠੀਕ ਠਾਕ ਹੋ?
ਬਹੁਤ ਵਧੀਆ।
ਮੈਂ ਕਿਹਾ ਦੁਨੀਆ ਟਰੰਪ ਇਰਾਨ ਇਜ਼ਰਾਈਲ ਦੇ ਰੌਲੇ ਚ ਪਈ ਆ, ਆਪਾਂ ਥੋੜਾ ਜਿਹਾ ਹੋਰ ਪਾਸੇ ਲੈ ਜਾਈਏ ਵਿਸ਼ਾ ਕਿ ਨਹੀਂ?
ਅੱਜ ਡਾਕਟਰ ਸਾਹਿਬ ਦੀ ਗੱਲ। ਅੱਛਾ ਮੇਰੇ ਨਾ ਇੱਕ ਦੋ ਛੋਟੇ ਜਿਹੇ ਸਵਾਲ ਆ, ਜਿਸ ਵੇਲੇ ਡਾਕਟਰ ਸਾਹਿਬ ਨੂੰ ਤੁਸੀਂ ਬੁਲਾਉਂਗੇ ਵੀ?
ਬੁਲਾਵਾਂਗੇ ਜੀ, ਬੁਲਾਵਾਂਗੇ ਇੱਕ ਹਫ਼ਤੇ।
ਇੱਕ ਤੇ ਮੈਂ ਜਾਣਨਾ ਚਾਹੁੰਦਾ ਵੀ ਉਹਨਾਂ ਕੋਲ ਡਾਕਟਰੇਟ ਕਿਸ ਸਬਜੈਕਟ ਦੀ ਆ, ਹਾਂਜੀ, ਤੇ ਮੈਂ ਤਾਂ ਉਸ ਹਿਸਾਬ ਨਾਲ ਗੱਲ ਕਰਦਾ। ਤੇ ਦੂਜੀ ਗੱਲ ਇਹ ਹੈ ਵੀ ਉਹਨਾਂ ਨੇ ਆਪਣਾ ਪਹਿਲੋਂ ਛੋਟੀ ਗੱਲ ਵਿੱਚ ਮੇਰੇ ਖਿਆਲ ਸੀ ਵੀ ਲੋਕ ਆਰਾਮ ਖਿਲਾਉਣਾ ਜਾਂਦਾ, ਸਾਨੂੰ ਬਹੁਤ ਹੀ ਬਚਪਨ ਚ ਪਤਾ ਲੱਗ ਗਿਆ ਸੀ ਜਿਹੜੇ ਕਹਿੰਦੇ ਸਾਨੂੰ ਰੱਬ ਨੇ ਬਚਾ ਲਿਆ ਸਾਨੂੰ ਨਹੀਂ ਬਚਾਇਆ, ਉਹਨਾਂ ਮੁਤਾਬਕ ਰੱਬ ਖਿਡਾਉਣਾ ਹੀ ਆ ਵੀ ਜੇ ਉਹਨਾਂ ਦੇ ਕੰਮ ਨਹੀਂ ਆਇਆ ਤੇ ਖਿਡਾਉਣਾ ਹੀ ਆ, ਬਸ ਜੇ ਆ ਗਿਆ ਠੀਕ ਹੈ, ਨਹੀਂ ਆਇਆ ਤਾਂ ਫਿਰ ਨਹੀਂ ਹੈ। ਏਦਾਂ ਨੀ ਰੱਬ ਕੰਮ ਕਰਦਾ ਹੈਗਾ। ਤੇ ਜਿਹੜੀ ਨੇਚਰ ਆ ਉਹਦੇ ਵਿੱਚ ਮੇਰੀ ਇੱਕ ਥੋੜੀ ਜਿਹੀ ਪ੍ਰੋਬਲਮ ਇਹ ਹੈਗੀ ਆ ਵੀ ਆਈਨਸਟਾਈਨ ਦਾ ਵਰਕ ਮੈਂ ਵਾਇਲ ਥੋੜ੍ਹੀ ਪੜਿਆ, ਹੋਰ ਵੀ ਸਾਇੰਟਿਸਟਾਂ ਦਾ ਪੜ੍ਹਦਾ ਰਹਿੰਦਾ, ਕਿਸੇ ਵਰਕ ਦੇ ਵਿੱਚ ਵੀ ਇਹ ਜੀ ਕੋਈ ਵੀ ਗੱਲ ਨੀ ਆਉਂਦੀ ਵੀ ਜਿਹੜਾ ਦੇਰ ਇਜ਼ ਪਰਪੈਚੁਅਲ ਮੋਸ਼ਨ। ਪਰਪੈਚੁਅਲ ਮੋਸ਼ਨ ਦਾ ਹੁੰਦਾ ਕੋਈ ਚੀਜ਼ ਆਪਣੇ ਆਪ ਹੀ ਚੱਲਦੀ ਰਹੇ, ਹਨਾ, ਇਹ ਹੋ ਹੀ ਨਹੀਂ ਸਕਦਾ। ਇਹਦੇ ਤੇ ਪੁੱਕੀ ਹੋਈ ਆਈਨਸਟਾਈਨ ਨੇ ਸਟੈਂਪ ਲਾਤੀ ਵੀ ਹੋ ਹੀ ਨੀ ਸਕਦਾ। ਫਿਰ ਸਾਨੂੰ ਇਹ ਵੀ ਵੇਖਣਾ ਪੈਂਦਾ ਆਈਨਸਟਾਈਨ ਤਾਂ ਨਾ ਕਿਤੇ ਰੋਂਗ ਹੋ ਗਿਆ, ਹਨਾ। ਸੋ ਨਥਿੰਗ ਇਜ਼ ਪਰਪੈਚੁਅਲ। ਤੇ ਜਦੋਂ ਆਪਾਂ ਡਾਕਟਰ ਜਿਹੜੇ ਆ ਉਹ ਵੇਖਦੇ, ਇੱਕ ਤੇ ਮਸ਼ੀਨ ਸਾਡੀ ਬਣਾਈ ਹੋਈ ਆ ਤੇ ਇੱਕ ਬੰਦਾ ਮਸ਼ੀਨ ਬਣਾਈ ਹੋਈ ਆ, ਸਾਡੀਆਂ ਮਸ਼ੀਨਾਂ ਫੇਲ ਹੋ ਗਈਆਂ, ਹੁਣ ਇਹਦੀ ਮਸ਼ੀਨ ਜੇ ਆਪ ਹੀ ਠੀਕ ਹੋ ਸਕਦੀ ਤੇ ਹੋਈ ਵੀ ਹਾਂਜੀ। ਐਨੀਵੇ ਇਹ ਛੋਟੀ ਛੋਟੀਆਂ ਗੱਲਾਂ। ਬਾਕੀ ਡਾਕਟਰ ਸਾਹਿਬ ਨੂੰ ਮੈਂ ਇਹੋ ਹੀ ਪੁੱਛਣਾ ਚਾਹੁੰਦਾ ਸੀ ਕਿ ਉਹ ਆਪਣਾ ਜਿਹੜਾ ਤੁਸੀਂ ਸ਼ਬਦ ਕਿਹਾ ਨਾਸਤਿਕ, ਇਹਦਾ ਮਤਲਬ ਮੈਨੂੰ ਸਮਝਾ ਦਿੰਦੇ, ਨਹੀਂ ਤਾਂ ਫਿਰ ਮੈਂ ਤੁਹਾਨੂੰ ਬੰਦ ਸੀਲ ਐਮਰੋਪ ਦੇ ਵਿੱਚ ਇਹਦਾ ਮਤਲਬ ਦੱਸ ਦੂੰਗਾ, ਬਾਅਦ ਦੇ ਵਿੱਚ ਕੱਢ ਕੇ ਪੜ੍ਹ ਲਿਓ। ਹਾਂਜੀ, ਪਰ ਮੈਂ ਚਾਹੁੰਦਾ ਵੀ ਉਹ ਡਾਕਟਰ
ਚਲੋ ਆਪਾਂ ਉਹਨਾਂ ਨੂੰ ਪੁੱਛਾਂਗੇ, ਹੈ ਨਾ। ਸੋਰੀ ਟੂ ਇੰਟਰਪਟ ਯੂ। ਵੈਸੇ ਤਾਂ ਨਾਸਤਿਕ ਨਾ ਟਰਮ ਇਹ ਰਿਲੇਟਿਵ ਆ, ਪਹਿਲਾਂ ਹਿੰਦੂ ਫਿਲਾਸਫੀ ਦੇ ਵਿੱਚ ਜਿਹੜਾ ਬੰਦਾ ਵੇਦਾਂ ਨੂੰ ਸੀ ਨਾ ਮੰਨਦਾ ਉਹਨੂੰ ਨਾਸਤਿਕ ਕਹਿੰਦੇ ਸੀ। ਇਹਦਾ ਮਤਲਬ
ਇਹੋ ਜਾਣਨਾ ਚਾਹੁੰਦਾ ਸੀ ਤੁਹਾਨੂੰ, ਇਹਦੇ ਜਿਹੜਾ ਅਕਸਰ ਮਤਲਬ ਅੱਖਰ ਦਾ ਪਤਾ ਹੋਣਾ ਚਾਹੀਦਾ, ਕਿਉਂਕਿ ਅਸੀਂ ਜਦੋਂ ਮਾਸਟਰਿੰਗ ਕਰਦੇ ਨਾ ਕਿਸੇ ਵੀ ਲੈਂਗੁਏਜ ਵਿੱਚ, ਸਾਨੂੰ ਜਿਹੜਾ ਵਰਡ ਆ ਉਹਦੇ ਓਰੀਜਨ ਲੱਭਣੇ ਪੈਂਦੇ ਆ ਸਭ ਤੋਂ ਪਹਿਲਾਂ, ਇਹ ਵਰਡ ਆਇਆ ਕਿੱਥੋਂ।
ਹਾਂਜੀ ਹਾਂਜੀ, ਜਿਵੇਂ ਹੁਣ ਗੱਲ ਪੂਰੀ ਕਰ ਲਾਂ ਬਸ ਇੱਕ ਮਿੰਟ ਦਿਓ ਮੈਨੂੰ। ਅੱਛਾ, ਪਹਿਲਾਂ ਤਾਂ ਨਾ ਜਿਹੜੇ ਹਿੰਦੂ ਫਿਲਾਸਫੀ ਦੇ ਵਿੱਚ ਵੇਦਾਂ ਨੂੰ ਨਹੀਂ ਸੀ ਮੰਨਦੇ ਉਹਨਾਂ ਨੂੰ ਨਾਸਤਿਕ ਕਹਿੰਦੇ ਸੀ। ਹੁਣ ਇਹਦੇ ਮੁਤਾਬਕ ਦੇਖੋ ਵੀਰ ਜੀ, ਇਹਦੇ ਮੁਤਾਬਕ ਸਿੱਖ ਵੀ ਨਾਸਤਿਕ ਨੇ, ਹੈ ਨਾ। ਅੱਛਾ, ਫੇਰ ਕੀ ਆਇਆ ਵੀ ਜਿਹੜਾ ਬੰਦਾ ਦੇਵੀ ਦੇਵਤਿਆਂ ਨੂੰ ਨਹੀਂ ਮੰਨਦਾ ਉਹ ਨਾਸਤਿਕ ਹੈ। ਇਹਦਾ ਮਤਲਬ ਇੱਕ ਰੱਬ ਨੂੰ ਮੰਨਣ ਵਾਲੇ ਦੇਵੀ ਦੇਵਤਿਆਂ ਨੂੰ ਜਿਹੜੇ ਮੰਨਣ ਵਾਲੇ ਉਹਨਾਂ ਮੁਤਾਬਕ ਨਾਸਤਿਕ ਹੋ ਗਏ। ਅੱਛਾ, ਇਸਲਾਮ ਦੇ ਮੁਤਾਬਕ ਜਿਹੜਾ ਕਾਫਰ ਆ, ਹੈ ਨਾ, ਜਿਹੜਾ ਮੁਸਲਮਾਨਾਂ ਚ ਯਕੀਨ ਨਹੀਂ ਰੱਖਦਾ ਉਹਨਾਂ ਦੀ ਫਿਲਾਸਫੀ ਚ, ਉਹ ਕਾਫਰ ਆ ਤੇ ਉਹ ਨਾਸਤਿਕ ਆ। ਅੱਛਾ, ਅੱਜ ਕੱਲ ਇਹ ਵਰਡ ਆ ਗਿਆ ਵੀ ਜਿਹੜਾ ਬੰਦਾ ਰੱਬ ਨੂੰ ਨਹੀਂ ਮੰਨਦਾ ਉਹ ਨਾਸਤਿਕ ਆ। ਮਤਲਬ
ਵੈਰੀ ਕਲੋਜ਼ ਆ, ਜੇ ਉਹਦਾ ਮਤਲਬ ਜਿਹੜਾ ਆ ਉਹ ਰੈਲੀਵੈਂਟ ਆ ਜਿਹੜਾ ਤੁਸੀਂ ਦੱਸਿਆ। ਨਾਸਤਿਕ ਦਾ ਮਤਲਬ ਇਹ ਹੁੰਦਾ ਵੀ ਤੁਹਾਡੇ ਮੁਤਾਬਕ ਮੈਂ ਨਾਸਤਿਕ ਹੋ ਸਕਦਾ, ਮੈਂ ਤੁਹਾਡੇ ਕਿਸੇ ਵੀ ਧਰਮ ਨੂੰ ਨਹੀਂ ਮੰਨਦਾ, ਕਿਸੇ ਫਿਲਾਸਫੀ ਨੂੰ ਨਹੀਂ ਮੰਨਦਾ, ਪਰ ਮੈਂ ਰੱਬ ਨੂੰ ਮੰਨਦਾ। ਸੋ ਇਹਨੂੰ ਕਹਿੰਦੇ ਨਾਸਤਿਕ, ਅਸਲ ਦੇ ਜੇ ਸ਼ਾਰਟਕਟ ਚ ਕਹਿਣਾ ਹੋਵੇ।
ਨਹੀਂ 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 ਨਹੀਂ, ਉਹ ਰੈਲੇਟਿਵ ਟਰਮ ਆ ਗਈ ਨਾ। ਹੁਣ ਨਾਸਤਿਕ ਤਾਂ ਕਹਿੰਦੇ ਜਿਹੜਾ, ਇਹਦੇ ਵਿੱਚ ਇੱਕ ਕਵਿਤਾ ਵੀ ਹੈਗੀ ਆ ਬਈ, ਚਲੋ ਹੁਣ ਆਪਣੀ ਨਾ ਜਿਹੜੀ ਆਪਣੀ ਦੋਨਾਂ ਦੀ ਗੱਲਬਾਤ ਆ ਉਹ ਐਂ ਚੱਲ ਪੂ, ਰੱਬ ਹੈਗਾ ਕਿ ਨਹੀਂ ਹੈਗਾ, ਹਨਾ। ਮਤਲਬ ਅਲੱਗ ਅਲੱਗ ਜਿਹੜੇ ਪਲੇਟਫਾਰਮ ਆ ਉਹ ਆਪਣੇ ਮੁਤਾਬਕ ਕਹਿੰਦੇ, ਜਿਹੜਾ ਸਾਡੇ ਪਲੇਟਫਾਰਮ ਨੂੰ ਨਹੀਂ ਮੰਨਦਾ ਉਹ ਨਾਸਤਿਕ ਆ।
ਵੈਸੇ ਉਹੀ ਮਤਲਬ ਸਾਨੂੰ ਪਤਾ ਵੀ ਅਸੀਂ ਰੱਬ ਕਿਵੇਂ ਸਮਝਾਉਣਾ, ਜੇ ਸਾਡੀ ਫਿਲਾਸਫੀ ਨੂੰ ਨਹੀਂ ਮੰਨਦਾ ਤੇ ਤੈਨੂੰ ਰੱਬ ਬਾਰੇ ਕੋਈ ਨੌਲੇਜ ਹੈ ਨੀ। ਤੇ ਜਿਹੜੇ ਭਗਤ ਕਬੀਰ ਅੱਗੇ ਬੈਠੇ ਰਹਿੰਦੇ ਉਹ ਕਹਿੰਦੇ ਤੁਸੀਂ ਆਪਣਾ ਮੰਦਰ ਦਾ ਮੂੰਹ ਪਰੇ ਨੂੰ ਕਰ ਲਓ, ਮੈਨੂੰ ਐ ਨੂੰ ਕੱਢ ਦਿਓ
ਪੂਰਾ, ਭਗਤ ਕਬੀਰ ਵੀ
ਪਤਾ ਰੱਬ ਕੌਣ ਹੁੰਦਾ। ਉਹ ਕਬੀਰ ਸਾਹਿਬ ਜੀ ਸਿੱਧੇ ਕਹਿ ਗਏ ਮੈਨੂੰ ਪਤਾ ਰੱਬ ਕੌਣ ਹੁੰਦਾ, ਮੈਨੂੰ ਨਾ ਆ ਕੇ ਸਮਝਾਓ ਬਹੁਤਾ, ਹੈ ਨਾ। ਉਹਦਾ ਮਤਲਬ ਇਹੋ ਹੀ ਹੁੰਦਾ मतलब जेड़ा क्वेश्चन गॉड इटसेल्फ वो बिल्कुल ही डिफरेंट है, उसे मैं आर्गूमेंट नहीं करना चाहता क्योंकि मेरे को बहुत साइंटिफिक रैशनल है क्योंकि मेरी सब तो बड़ी प्रेडिक्शन ये है जेड़ी भी मर्जी मशीन अच्छा तो इंटरेस्टिंग गल दस तुम साइंस की गल की मैं अपने घरे जावा साडे ना बार हवेली एक बैठक होंगी सी पुराने टाइम से सठवें के दहाके जी तो ना जो दरवाजा छोटी जी अलमारी होंगी साडे कारपेंट हुंदा मिस्त्री उन्हें मेरे सामने बैठे थे बनाए थे अज भी जाइए ना हवेली असं दो तीन बार रिपेयर कर ली ताकी के जेडे ना उन्हें बनाए हुए कब्जे का उहदे पैनल वो अजे भी उदा के उदा इंटैक्ट है मैनू हमेशा ही उहदा याद आउंदा वी उह किसी साइंटिस्ट तो घट नहीं सी वुडवर्किंग साइंटिस्ट सी हां जी उदा दिया अगो ग्रैंड के जेडे कार मशीन बनाए जी ह्यूमन जी नॉलेज है ना एवोल्यूशन से प्रोग्रेशन होंगे हाँ जी
सो
बंदे दनाई हुई सारिया चीजा अभी बंदे मैं एक बार इतने सैलफोन लैन गया कई चेर पहलो गया तो नवा मुंडा के दिल्ली का कोई सेल्समैन आया सगा तो मैं एक फॉर्मल जहा क्वेश्चन पूछा मैंने बड़ा ड्रैगेटोरी जहा रिस्पॉन्स दिखाया कह लग पे जी ओल्डर पीपल होंगी उन्होंने नहीं पता मैं कमिया गया कमिया आज जरा फोन तू फड़िया हाथ के ना आई इनवेंटेड नर्सी सो थैंक यू हैविंग योर हैंड है ना मैं थोड़ा समझ सोच के गल करो मैं जी टेक्नोलॉजी इस वे यूज कर रहे हो ना प्यो ने दादिया ने बनाई हुई है जी हम बना है ना वो दस्यो ग्रैंड किड तक कि यूज करते उन्होंने फिर दस्यो भी इदा यूज करी हाँ जी ਉਹ ਮੁੰਡਾ ਵਿਚਾਰਾ ਫਿਰ ਮੁੜ ਕੇ ਤਾਂ ਉੱਥੇ ਨਜ਼ਰ ਨਹੀਂ ਆਇਆ ਮੈਂ ਦੂਜੇ ਵਾਰੀ ਗਿਆ ਦੋ ਦਿਨਾਂ ਬਾਅਦ ਪਤਾ ਨਹੀਂ ਜੋਬ ਵੀ ਛੱਡ ਗਿਆ ਉੱਥੋਂ ਵੀ ਖਰੇ ਮੈਨੂੰ ਰਿਸਪਾਂਸ ਇਹੋ ਜਿਹਾ ਮਿਲ ਗਿਆ ਮੈਨੂੰ ਸਿੱਖਣਾ ਪੈਣਾ ਹੁਣ ਕੁਛ ਹਾਂਜੀ ਸੋ ਜਿਹੜੀ ਸਾਇੰਸ ਹੈ ਇਹ ਬੰਦੇ ਦੀ ਕਾਢ ਆ ਜਿਹੜਾ ਬੰਦਾ ਹੈ ਉਹ ਨੇਚਰ ਦੀ ਕਾਢ ਆ ਅਸੀਂ ਕਹਿ ਦਿੰਦੇ ਜਿਹੜੀ ਨੇਚਰ ਆ ਉਹ ਰੱਬ ਦੀ ਕਾਢ ਆ ਮੈਂ ਕਹਿੰਦਾ ਮੇਰੇ ਲੋਕ ਸਾਰੇ 7.999 billion ਨਾ ਕਹਿੰਦੇ ਆਈ ਡੋਂਟ ਕੇਅਰ ਮੈਨੂੰ ਇਹ ਪਤਾ ਕਿ ਦੇਅਰ ਦੇ ਮੇਕਰ ਐਂਡ ਕ੍ਰੀਏਟਰ ਬਿਹਾਈਂਡ ਆਲ ਦੈਟ ਵੋ ਵੀ ਸੀ ਨੇਚਰ ਉਹ ਨੇਚਰ ਦੀ ਪ੍ਰੋਡਕਟ ਬੰਦਾ ਜੇ ਅਸੀਂ ਕਹਿ ਲਈਏ ਨਾ ਵੀ ਬੰਦਾ ਸਮੁੰਦਰ ਚੋਂ ਨਿਕਲ ਕੇ ਐਵੋਲੂਸ਼ਨ ਨਾਲ ਆਇਆ ਇੱਥੇ ਵੀ ਮੇਰੀ ਬੜੀ ਵੱਡੀ ਪ੍ਰੋਬਲਮ ਫਿਰ ਉਹ ਇਥੀਓਪੀਆ ਚੋਂ ਇਕੱਲਾ ਕਿਉਂ ਪੈਦਾ ਹੋਇਆ ਫਿਰ ਉਹ ਜਪਾਨ ਚੋਂ ਨਹੀਂ ਕੋਈ ਬੰਦਾ ਨਿਕਲ ਕੇ ਆ ਗਿਆ ਨਾਰਥ ਅਮਰੀਕਾ ਚੋਂ ਕੋਈ ਨਿਕਲ ਕੇ ਆ ਗਿਆ ਇਥੀਓਪੀਆ ਚੋਂ ਵੀ ਚੋਂ ਕਿਉਂ ਸ਼ੁਰੂ ਹੋਇਆ ਕਿਉਂਕਿ ਕਿਸੇ ਦੇ ਮਾਇੰਡ ਦੇ ਵਿੱਚ ਥਿਊਰੀ ਆਈ ਤੇ ਉਹਨੂੰ ਲੈ ਕੇ ਉਹ ਤੁਰੇ ਰਿਹਾ ਸੋ ਇਹਦਾ ਮੁੱਦਾ ਇਹ ਹੁੰਦਾ ਵੀ ਉਹਨੂੰ ਰਿਵਾਈਜ਼ ਕਰਨ ਦੀ ਜ਼ਰੂਰਤ ਹੁੰਦੀ ਕਿ ਰੈਲੇਵੈਂਟ ਵੀ ਹੈਗੀ ਥਿਊਰੀ ਤਾਂ ਨਹੀਂ ਹੈਗੀ ਜਿਹੜਾ ਹਿਊਮਨ ਐਵੋਲੂਸ਼ਨ ਆ ਹਿਊਮਨ ਕਿਵੇਂ ਸਟਾਰਟ ਹੋਇਆ ਕਿੱਥੋਂ ਪੈਦਾ ਹੋਇਆ ਇਹਦੇ ਬਾਰੇ ਅਜੇ ਸਾਨੂੰ ਪਤਾ ਨਹੀਂ ਹੈਗਾ ਬਾਕੀ ਤੁਹਾਨੂੰ ਸਾਰੀਆਂ ਗੱਲਾਂ ਪਤਾ ਸਾਨੂੰ ਇਹ ਨਹੀਂ ਪਤਾ ਬੰਦਾ ਉਹਦੇ ਵਿੱਚ ਪੈਦਾ ਕਿਵੇਂ ਤੇ ਕਿੱਥੋਂ ਹੋਇਆ ਔਰ ਕਿਉਂ ਹੋਇਆ ਇਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਹਜੇ ਤੱਕ ਰਾਜੀ ਥੈਂਕ ਯੂ ਤੁਹਾਡੇ ਟਾਈਮ
ਮਿਹਰਬਾਨੀ ਜੀ ਮਿਹਰਬਾਨੀ ਧੰਨਵਾਦ ਜਿਹੜਾ ਚਾਰਲਸ ਡਾਰਵਿਨ ਸੀ ਨਾ ਉਹਨੇ ਅਲੱਗ ਅਲੱਗ ਥਾਵਾਂ ਤੋਂ ਫੋਸਿਲਸ ਇਕੱਠੇ ਕੀਤੇ ਉਹਨੇ ਉਹਦੇ ਮੁਕਾਬਲੇ ਦੀ ਕੋਈ ਥਿਊਰੀ ਅਜੇ ਤੱਕ ਸਾਡੇ ਸਾਹਮਣੇ ਨਹੀਂ ਆਈ ਐਵੋਲੂਸ਼ਨ ਦੀ ਜਿਹੜੀ ਥਿਊਰੀ ਆ ਉਹਦੇ ਵਿੱਚ ਉਹ ਦੱਸਦਾ ਜਿਹੜੀ ਹੁਣ ਤੱਕ ਦੀ ਸਭ ਤੋਂ ਮਤਲਬ ਕ੍ਰੈਡੀਬਲ ਕਹਿ ਲਓ ਜਾਂ ਭਰੋਸੇਯੋਗ ਜਿਹੜੀ ਥਿਊਰੀ ਹੈਗੀ ਆ ਬਈ ਅਸੀਂ ਆਪਣੇ ਅਨਸੈਸਟਰਸ ਤੋਂ ਪੈਦਾ ਹੁੰਦੇ ਹਾਂ ਸਾਡੇ ਅਨਸੈਸਟਰਸ ਤੋਂ ਪੈਦਾ ਹੁੰਦੇ ਆ ਉਹਦੇ ਜਦੋਂ ਅਸੀਂ ਬੰਦੇ ਦੇ ਫੋਸਿਲਸ ਦੇਖਦੇ ਹਾਂ ਨਾ ਸਾਡੇ ਵੱਡੇ ਵਡੇਰਿਆਂ ਦੇ ਕਿੱਥੇ ਕਿੱਥੇ ਪਏ ਨੇ ਕਿੰਨੇ ਕਿੰਨੇ ਪੁਰਾਣੇ ਨੇ ਕਾਰਬਨ ਡੇਟਿੰਗ ਨਾਲ ਉਹਨਾਂ ਦੀ ਏਜ ਲੱਭੀ ਜਾਂਦੀ ਹੈ ਉਹਦੇ 'ਚ ਅਲੱਗ ਅਲੱਗ ਥਾਵਾਂ ਤੋਂ ਸਾਡੇ ਫੋਸਿਲਸ ਮਿਲੇ ਨੇ ਪੀਕਿੰਗ ਮੈਨ ਕਿਹਾ ਜਾਂਦਾ ਉੱਥੋਂ ਫੋਸਲ ਮਿਲੇ ਨੇ ਪੀਕਿੰਗ ਦੇ ਨੇੜਿਓਂ ਨਿਅੰਡਰਥਲ ਮੈਨ ਕਿਹਾ ਜਾਂਦਾ ਇੱਧਰ ਯੂਰਪ ਦੇ ਵਿੱਚੋਂ ਮਿਲੇ ਨੇ ਫਿਰ ਆਪਾਂ ਜਿਹੜੇ ਹੋਮਿਓਸੇਪੀਅਨ ਦਾ ਇਹ ਆਪਣੀ ਨਸਲ ਦੇ ਮਿਲੇ ਨੇ ਹਨਾ ਫੇਰ ਪੁਰਾਣੇ ਬਾਂਦਰਾਂ ਦੇ ਫੋਸਲਸ ਡਾਰਵਿਨ ਨੇ ਕੰਮ ਹੀ ਇਹ ਕੀਤਾ ਜੀ ਡਾਰਵਿਨ ਦਾ ਪਿਓ ਸੀ ਜਿਹੜਾ ਉਹ ਪਾਦਰੀ ਸੀਗਾ ਡਾਰਵਿਨ ਪਾਦਰੀ ਪਰਿਵਾਰ ਦੇ ਵਿੱਚੋਂ ਸੀਗਾ ਉਹ ਸਮੁੰਦਰੀ ਜਹਾਜ਼ ਦੇ ਰਾਹੀਂ ਉਹ ਕੁਦਰਤੀ ਜਿਹੜੀ ਬਨਸਪਤੀ ਸੀ ਆਹੀ ਦੂਸਰੇ ਜਾਨਵਰਾਂ ਦੀਆਂ ਹੱਡੀਆਂ ਇਹਨਾਂ ਤੇ ਉਹਨੇ ਤਕੜੀ ਰਿਸਰਚ ਕੀਤੀ ਆ ਮੌਕੇ ਤੇ ਕਿਸੇ ਨੇ ਨਹੀਂ ਮੰਨਿਆ ਬੜਾ ਮਜ਼ਾਕ ਉਡਾਇਆ ਗਿਆ ਉਹਨਾਂ ਦਾ ਹੁਣ ਤੱਕ ਦੀ ਡਾਕਟਰੀ ਵਿਗਿਆਨ ਵੀ ਇਹਦੇ ਤੇ ਹੀ ਖੜਾ ਹੁਣ ਤੱਕ ਦੀ ਜਿਹੜੀ ਸਭ ਤੋਂ ਭਰੋਸੇਯੋਗ ਵਿਸ਼ਵਾਸਯੋਗ ਨਹੀਂ ਕਹਿੰਦਾ ਭਰੋਸੇਯੋਗ ਤੇ ਜਿਹਦੇ ਪਰੂਫ ਮਿਲਦੇ ਨੇ ਕਿਉਂਕਿ ਨਵੇਂ ਮੈਥਡ ਜਿਹੜੇ ਹੈਗੇ ਆ ਨਾ ਸਾਡੇ ਕੋਲੇ ਬਈ ਕੋਈ ਚੀਜ਼ ਕਿੰਨੀ ਪੁਰਾਣੀ ਆ ਈਵਨ ਡਾਇਨੋਸਾਰਸ ਦੇ ਜਿਹੜੇ ਹੈਗੇ ਫੋਸਲਸ ਜਿਹੜੇ ਪਏ ਨੇ ਉਹਨਾਂ ਤੋਂ ਉਹਨਾਂ ਦੀ ਏਜ ਲੱਭੀ ਆ ਵੀ ਉਹ ਡਾਇਨੋਸਾਰ ਕਿੰਨੇ ਸਾਲ ਪਹਿਲਾਂ ਹੋਏ ਆ ਅੱਛਾ ਇਹ ਤਾਂ ਜਸਟ ਸਿੰਪਲਰ ਫਾਰਮ ਦੇ ਵਿੱਚ ਵਿਧੀ ਸੀਗੀ ਬਈ ਪਹਿਲਾਂ ਸਮੁੰਦਰ ਦੇ ਵਿੱਚ ਰਹਿਣ ਵਾਲੇ ਜੀਵ ਪੈਦਾ ਹੋਏ ਫਿਰ ਹੌਲੀ ਹੌਲੀ ਉਹ ਰੀਂਗਣ ਵਾਲੇ ਜੀਵ ਜਿਹਨੂੰ ਰੈਪਟਾਈਲਸ ਕਹਿੰਦੇ ਆ ਉਹਦੇ 'ਚ ਕੁਛ ਸਮਾਂ ਉਹ ਸਮੁੰਦਰ 'ਚ ਗੁਜ਼ਾਰਦੇ ਸੀ ਕੁਛ ਸਮਾਂ ਧਰਤੀ ਤੇ ਗੁਜ਼ਾਰਦੇ ਸੀ ਹੌਲੀ ਹੌਲੀ ਧਰਤੀ ਦੇ ਉੱਤੇ ਰਹਿਣ ਵਾਲੇ ਜੀਵ ਆ ਜਿਹੜੇ ਪੈਦਾ ਹੋਏ ਫਿਰ ਉਹਦੇ ਤੋਂ ਚਾਰ ਪੈਰਾਂ ਵਾਲੇ ਜੀਵ ਦੋ ਪੈਰਾਂ ਵਾਲੇ ਜੀਵ ਇਸ ਤਰ੍ਹਾਂ ਦੇ ਜੀਵ ਆ ਜਿਹੜੇ ਉਹ ਪੈਦਾ ਇਹਨਾਂ ਸਾਰਿਆਂ ਦੇ ਵਿੱਚ ਇੱਕ ਪਰਟੀਕੁਲਰ ਸੀਕੁਐਂਸ ਆ ਉਹ ਠੀਕ ਆ ਗੱਲ ਆਪਾਂ ਮੰਨੀਏ ਜਾਂ ਨਾ ਮੰਨੀਏ ਹੈਨਾ ਇਹ ਦੋ ਮਤਲਬ ਵਰਗਾਂ ਦੇ ਵਿੱਚ ਦੁਨੀਆ ਜਿਹੜੀ ਉਹ ਵੰਡੀ ਹੋਈ ਹੈ ਬਾਕੀ ਨੇਚਰ ਆ ਜਿਹੜੀ ਜੀ ਕੁਦਰਤ ਜਿਹੜੀ ਹੈਗੀ ਆ ਸੈਲਫ ਗਵਰਨਿੰਗ ਆ ਕੁਦਰਤ ਤਾਂ ਬਹੁਤ ਵੱਡੀ ਚੀਜ਼ ਫਰਕ ਸਿਰਫ ਇੰਨਾ ਹੀ ਆ ਦੋਨਾਂ ਧਿਰਾਂ ਦੇ ਵਿੱਚ ਫਰਕ ਇੰਨਾ ਦੇਖੋ ਇੱਕ ਧਿਰ ਤਾਂ ਕਹਿੰਦੀ ਹੈ ਵੀ ਸਾਰਾ ਕੁਛ ਰੱਬ ਨੇ ਬਣਾਤਾ, ਇੱਕ ਧਿਰ ਕਹਿੰਦੀ ਹੈ ਵੀ ਕੁਦਰਤ ਆ, ਕੁਦਰਤ ਦੇ ਵਿੱਚੋਂ ਹੀ ਪੈਦਾ ਹੁੰਦਾ ਸਾਰਾ ਕੁਝ, ਕੁਦਰਤ ਦੇ ਵਿੱਚ ਹੀ ਰਲ ਜਾਂਦਾ ਤੇ ਕੁਦਰਤ ਸੈਲਫ ਗਵਰਨਿੰਗ ਆ। ਹੁਣ ਜਿਹੜਾ ਬੰਦਾ ਕਹਿੰਦਾ ਬਈ ਰੱਬ ਨੇ ਕੁਦਰਤ ਬਣਾਈ ਆ ਤੇ ਫਿਰ ਰੱਬ ਨੂੰ ਕਿਹਨੇ ਬਣਾਇਆ, ਉਹਦੇ ਕੋਲ ਇਹਦਾ ਕੋਈ ਜਵਾਬ ਨਹੀਂ। ਜੇ ਇਹ ਕਹਿੰਦਾ ਬੰਦਾ ਵੀ ਕੁਦਰਤ ਸੈਲਫ ਗਵਰਨਿੰਗ ਆ, ਉਹਦੇ ਸਾਡੇ ਕੋਲ, ਅੱਛਾ ਸੈਲਫ ਗਵਰਨਿੰਗ ਕਿਵੇਂ ਆ, ਉਹਦੇ ਵਿੱਚ ਉਹਦੇ ਸਾਡੇ ਕੋਲ ਉਹਦੇ ਪਰੂਫ ਨੇ, ਬੰਦੇ ਨੇ ਦੂਰ ਬੈਠਿਆਂ ਬੈਠਿਆਂ ਬਿਲੀਅਨਸ ਆਫ ਲਾਈਟ ਈਅਰ ਪਹਿਲਾਂ ਦੀਆਂ ਜਿਹੜੀਆਂ ਕਿਰਨਾਂ ਖੋਜੀਆਂ ਨੇ, ਲਾਈਟ ਈਅਰ ਹੁਣ ਦੇਖੋ ਵਿਗਿਆਨ ਦੀ ਭਾਸ਼ਾ, ਲਾਈਟ ਇੱਕ ਸੈਕਿੰਡ ਚ 300,000 ਕਿਲੋਮੀਟਰ ਸਫ਼ਰ ਆ ਜਿਹੜਾ ਤੈਅ ਕਰਦੀ ਹੈ। ਸਾਇੰਸ ਨੇ ਤਾਂ ਇਹ ਵੀ ਲੱਭ ਲਿਆ ਵੀ ਉਹ ਤਾਰਾ ਸਾਥੋਂ ਇੰਨੀ ਦੂਰ ਆ, ਇੰਨੇ ਬਿਲੀਅਨ ਲਾਈਟ ਈਅਰ ਦੂਰ ਆ, ਇੰਨੇ ਮਿਲੀਅਨ ਲਾਈਟ ਈਅਰ ਦੂਰ ਆ, ਤੇ ਦੂਜੇ ਕੀ ਕਹਿੰਦੇ ਨੇ, ਰੱਬ ਦੇ ਬਜਾਰ ਦਾ ਕਹਿੰਦੇ ਭਾਜੀ ਕੁਛ ਨਾ ਕਰੋ, ਆਰਾਮ ਨਾਲ ਬੈਠੇ ਰਾਮ ਰਾਮ ਕਰੀ ਜਾਓ, ਵਾਹਿਗੁਰੂ ਵਾਹਿਗੁਰੂ, ਕੁਛ ਲੱਭਣ ਦੀ ਲੋੜ ਹੀ ਨਹੀਂ ਸਾਨੂੰ। ਫਰਕ ਆ ਨਾ ਦੋਨਾਂ ਗੱਲਾਂ ਦੇ ਵਿੱਚ, ਲੱਭਣ ਲਈ ਤਾਂ ਉਹੀ ਓ ਤੁਰੂਗਾ ਜਿਹੜਾ ਕਿੰਤੂ ਪ੍ਰੰਤੂ ਕਰੂਗਾ, ਤੇ ਜਿਹਨੇ ਸਾਰਾ ਕੁਛ ਮੰਨ ਹੀ ਲਿਆ ਉਹਨੇ ਲੱਭਣਾ ਕੀ ਆ ਜੀ। ਇੱਕ ਹੋਰ ਸ਼ਾਇਦ ਕਾਲਰ ਸਾਡੇ ਨਾਲ ਨੇ, ਹਾਂਜੀ ਨਿਗਾ ਸਵਾਗਤ ਤੁਹਾਡਾ ਜੀ, ਤੁਸੀਂ ਆਉਂਦਾ ਯਾਰ ਹੋ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ, ਲਓ ਤੁਸੀਂ ਦੁਬਾਰਾ ਕਾਲ ਕਰ ਲਓ, ਅਸੀਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਦੋਸਤੋ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵ ਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋਕ ਕੰਸਟਰਕਸ਼ਨ, 410-841-0478, 416-841-0478, ਸਰਵ ਲੋਕ ਕੰਸਟਰਕਸ਼ਨ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313,
416-213-1313, 7895-1312-306-2
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ ਸੀ ਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕਸ।
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000, 647-646-3000, ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ, ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020, 905-456-2020, ਅਮਨਦੀਪ ਕਪਲਾ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ। ਤੁਸੀਂ ਐਡ ਸੁਣੀਆਂ ਹੁਣੇ ਅਮਨਦੀਪ ਕਪਲਾ ਦੀ, ਆਸਰਾ ਲਾਇਰਸ ਵਾਲੇ ਰੀਅਲ ਅਸਟੇਟ ਲਾਇਰ ਨੇ ਜੀ, ਸਿਰਫ ਰੀਅਲ ਅਸਟੇਟ ਦਾ ਕੰਮ ਕਰਦੇ ਨੇ। 905-456-2020 ਇਹਨਾਂ ਦਾ ਨੰਬਰ ਆ, 905-456-2020। ਜੇ ਤੁਹਾਨੂੰ ਜ਼ਰੂਰਤ ਹੈਗੀ ਆ
ਕਲੋਜ਼ਿੰਗ ਕਰਾਉਣੀ ਆ, ਫਿਰ ਤੁਸੀਂ ਇਹਨਾਂ ਨਾਲ ਹੀ ਸੰਪਰਕ ਕਰਿਓ 905-456-2020। ਮਾਹਰ ਲੋਇਰ ਦਾ ਹੋਣਾ ਜ਼ਰੂਰੀ ਆ ਕਲੋਜ਼ਿੰਗ ਵਾਲੇ ਦਿਨ, ਨਹੀਂ ਤਾਂ ਬਹੁਤ ਵੱਡਾ ਚੱਕਰ ਪੈ ਜਾਂਦਾ ਜੀ। ਤੁਸੀਂ ਕੋਈ ਕੌਂਡੋ ਲਈ ਆ, ਘਰ ਖਰੀਦਿਆ ਵਿੱਚ ਆ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਆ, ਅਮਨਦੀਪ ਕਪਲਾ ਕੋਲ ਜਾਇਓ। ਇਹ ਸਾਰੀਆਂ ਪ੍ਰੋਬਲਮ ਨੂੰ ਪਹਿਲਾਂ ਹੀ ਹੱਲ ਕਰ ਲੈਂਦੇ ਆ, ਬੜੀ ਸਮੂਥ ਕਲੋਜ਼ਿੰਗ ਹੁੰਦੀ ਆ ਜੀ। ਜੇ ਸੈਲਰ ਹੋ ਤੁਸੀਂ ਤੇ ਤੁਹਾਡੇ ਖਾਤੇ ਚ ਪੈਸੇ ਆ ਜਾਂਦੇ ਆ, ਜੇ ਬਾਹਰ ਹੋ ਤੇ ਤੁਹਾਨੂੰ ਘਰ ਦੀ ਚਾਬੀ ਮਿਲ ਜਾਂਦੀ ਆ। 9054562020 ਉਹਨਾਂ ਦਾ ਨੰਬਰ ਆ। ਇੱਕ ਸਾਡੇ ਸਪਾਂਸਰ ਨੇ ਜੀ ਮਨਮਿੰਦਰ ਖੋਸਾ, ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ। ਤੁਹਾਡਾ ਕੋਈ ਰਿਸ਼ਤੇਦਾਰ, ਦੋਸਤ, ਮਿੱਤਰ ਲੀਗਲ ਤਰੀਕੇ ਨਾਲ ਇੱਥੇ ਆਉਣਾ ਚਾਹੁੰਦਾ, ਸਾਡੇ ਇੱਥੇ ਕੈਨੇਡਾ ਦੇ ਵਿੱਚ ਪਹੁੰਚਣਾ ਚਾਹੁੰਦਾ, ਤੇ ਫਿਰ ਤੁਸੀਂ ਇਹਨਾਂ ਨਾਲ ਸੰਪਰਕ ਉਹਦਾ ਕਰਾ ਦਿਓ। ਉਹਨਾਂ ਦਾ ਫੋਨ ਨੰਬਰ ਦੇ ਦਿਓ 647-646-3000। ਬਿਜ਼ਨਸ ਕਲਾਸ ਵੀਜ਼ਾ, ਵਰਕ ਵੀਜ਼ਾ, ਕੋਈ ਇੱਥੇ ਵਰਕ ਪਰਮਿਟ ਦੀ ਪ੍ਰੋਬਲਮ ਆ ਰਹੀ ਆ, ਕੋਈ ਸਪਾਊਸਲ ਵੀਜ਼ਾ ਤੇ ਆਉਣਾ ਚਾਹੁੰਦਾ ਇੱਥੇ, ਤੇ ਫਿਰ ਜ਼ਰੂਰ ਇਹਨਾਂ ਨਾਲ ਸੰਪਰਕ ਕਰਿਓ। 6476463000 ਇਹਨਾਂ ਦਾ ਨੰਬਰ। ਗਰਮੀ ਬਹੁਤ ਪੈ ਰਹੀ ਹੈ ਤੇ ਸੋਚੋ ਜੇ ਏਸੀ ਖਰਾਬ ਹੋ ਜੇ, ਫਿਰ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰਕੇ ਨੀ ਸਰਨਾ, ਰੱਬ ਦਾ ਨਾਂ ਲੈ ਕੇ ਫਿਰ ਟੈਕਨੀਸ਼ੀਅਨ ਬੁਲਾਉਣਾ ਪੈਣਾ ਦੋਸਤੋ, ਟੈਕਨੀਸ਼ੀਅਨ ਬੁਲਾਉਣਾ ਪੈਣਾ। ਤੇ ਮਾਹਰਾਂ ਦੇ ਵਿੱਚੋਂ ਮਾਹਰ ਟੈਕਨੀਸ਼ੀਅਨ ਨੇ ਹਰਪ੍ਰੀਤ ਮੰਡ ਜੀ। ਅੱਜ ਕੱਲ ਟੈਕਨੀਸ਼ੀਅਨ ਬਿਜ਼ੀ ਨੇ, ਜੇ ਤੁਸੀਂ ਫੋਨ ਕਰਦੇ ਕਹਿਣਗੇ ਜੀ ਕੱਲ ਨੂੰ ਆਵਾਂਗੇ, ਹੁਣ ਤੁਸੀਂ ਅੰਦਾਜ਼ਾ ਲਾ ਲਓ ਬਈ ਕਿੰਨੀ ਗਰਮੀ ਪੈ ਰਹੀ ਹੈ, ਹਨਾ। ਕੱਲ ਤੱਕ ਇੱਕ ਘੰਟਾ ਨੀ ਸਰਦਾ, ਮੈਂ ਵਿੱਚੋਂ ਖਬਰ ਯਾਦ ਆ ਗਈ, ਕੱਲ ਕਹਿੰਦੇ 15,000 ਲੋਕਾਂ ਦੇ ਬਿਜਲੀ ਬੰਦ ਰਹੀ ਜੀ, ਦੇਖ ਲਓ ਹੁਣ ਤੁਸੀਂ 15,000। ਚਲੋ ਤੁਸੀਂ ਜੀ ਟੈਕਨੀਸ਼ੀਅਨ ਨੇ ਏਸੀ ਹੀਟ ਠੀਕ ਕਰਾਉਣੀ ਆ, ਇਹਨਾਂ ਤੋਂ ਫਰਨੈਸ ਠੀਕ ਕਰਾਉਣੀ ਆ, ਕੋਈ ਵਾਟਰ ਹੀਟਰ ਦੀ ਪ੍ਰੋਬਲਮ ਆ ਗਈ, ਹਰਪ੍ਰੀਤ ਮੰਡ ਜੀ 647-218-1000 6472-18-1000 ਇਹਨਾਂ ਦਾ ਨੰਬਰ ਹੈਗਾ। ਆਪਾਂ ਕਿਸ ਦਿਨ ਜੀ ਡਾਕਟਰ ਸਾਧੂ ਬਿੰਨੀ, ਇਹ ਲਿਟਰੇਚਰ ਦੇ ਡਾਕਟਰ ਨੇ ਜੀ, ਪਰ ਇਹਨਾਂ ਦਾ ਨਜ਼ਰੀਆ ਵਿਗਿਆਨਕ ਆ, ਤੇ ਕਾਫੀ ਕਿਤਾਬਾਂ ਇਹਨਾਂ ਨੇ ਬਾਕੀ ਲੇਖਕਾਂ ਨਾਲ ਵੀ ਲਿਖੀਆਂ ਨੇ, ਪਰ ਇਹਨਾਂ ਨੇ ਪਹਿਲਾਂ ਨਾਸਤਿਕ ਬਾਣੀ ਕਿਤਾਬ ਲਿਖੀ ਸੀਗੀ, ਬੜੀ ਉਹ ਫੇਮਸ ਹੋਈ ਸੀ ਕਿਤਾਬ। ਹੁਣ ਇਹਨਾਂ ਨੇ ਜਿਹੜੀ ਇਹ ਪੁਸਤਕ ਲਿਖੀ ਆ ਨਾਸਤਿਕ ਹੋਣਾ, ਉਹਦੇ ਚ ਨਾ ਇੱਕ ਲਾਈਨ ਲਿਖਦੇ ਨੇ, ਕਹਿੰਦੇ ਨਾਸਤਿਕ ਹੋਣ ਬਾਅਦ ਸਦੀਆਂ ਤੋਂ ਸਿਰ ਚੜਿਆ ਭਾਰ ਲੈ ਜਾਂਦਾ ਹੈ, ਹਲਕੇ ਸੁਰਖਰੂ ਹੋਣ ਦਾ ਮਿੱਠਾ ਜਿਹਾ ਅਹਿਸਾਸ ਬਾਕੀ ਰਹਿ ਜਾਂਦਾ ਹੈ। ਬੜਾ ਕੁਛ ਆ ਜੀ ਇਹਦੇ ਵਿੱਚ, ਮੈਂ ਤਾਂ ਖੈਰ ਤੁਹਾਨੂੰ ਸਮਾਂ ਥੋੜਾ ਹੁੰਦਾ ਤੇ ਇਸ ਕਰਕੇ ਥੋੜਾ ਸੁਣਾ ਸਕਿਆ ਜੀ, ਪਰ ਇੰਨਾ ਜ਼ਰੂਰ ਆ ਕਿ ਜਿਹੜਾ ਬੰਦਾ ਸਮਾਜ ਦੀਆਂ ਵਲਗਣਾਂ ਨੂੰ ਤੋੜ ਦਿੰਦਾ ਨਾ, ਜਿਹੜਾ ਬੰਦਾ ਆਪਣਾ ਰਸਤਾ ਆਪ ਬਣਾਉਂਦਾ, ਉਹਨੂੰ ਮਿਹਨਤ ਬਹੁਤ ਕਰਨੀ ਪੈਂਦੀ ਹੈ ਆਪਣਾ ਰਸਤਾ ਆਪ ਬਣਾਉਣ ਲਈ, ਬਣੇ ਹੋਏ ਰਸਤੇ ਤੇ ਤੁਰੇ ਜਾਣਾ ਤਾਂ ਉਹ ਤਾਂ ਕੋਈ ਗੱਲ ਹੀ ਨਹੀਂ, ਹੈਨਾ। ਬਣੇ ਹੋਏ ਰਸਤੇ ਤੇ ਤਾਂ ਤੁਰੇ ਜਾਂਦੇ ਨੇ ਲੋਕ, ਪਰ ਜਿਹੜਾ ਬੰਦਾ ਆਪਣਾ ਰਸਤਾ ਆਪ ਬਣਾਉਂਦਾ, ਉਹਨੂੰ ਤਾਂ ਨਾਲ ਵਾਲੇ ਟੀਚਰਾਂ ਕਰਦੇ ਨੇ ਪਹਿਲਾਂ। ਤੁਸੀਂ ਕਹਾਣੀ ਸੁਣੀ ਹੋਣੀ ਆ ਇੰਡੀਆ ਦੇ ਵਿੱਚ, ਉਹ ਕੋਈ ਬੰਦਾ ਸੀਗਾ ਪਿੰਡ ਦੇ ਵਿੱਚ, ਤੇ ਉਹਦਾ ਪਿੰਡ ਸੀ ਨਾ ਜਿਹੜਾ, ਉਹ ਦੂਰ ਪੈਂਦਾ ਸੀ, ਉਹ ਸੜਕ ਪਹਾੜਾਂ ਦੇ ਉੱਤੋਂ ਦੀ ਘੁੰਮ ਕੇ ਆਉਂਦੀ ਸੀ, ਪਹਾੜਾਂ ਤਾਂ ਨਹੀਂ, ਇੱਕ ਪਹਾੜ ਦੇ ਉੱਤੋਂ ਦੀ ਘੁੰਮ ਕੇ ਆਉਂਦੀ ਸੀ, ਤੇ ਕਈ ਘੰਟੇ ਲੱਗ ਜਾਂਦੇ ਸੀ, ਤੇ ਉਹਦੀ ਵਾਈਫ ਬਿਮਾਰ ਹੋ ਗਈ ਜੀ, ਤੇ ਜਿੰਨੀ ਦੇਰ ਚ ਉਹ 10-12 ਘੰਟਿਆਂ ਚ ਵਿਚਾਰੀ ਨੂੰ ਘੁੰਮ ਘੁਮਾ ਕੇ ਉਪਰੋਂ ਕਾਰ ਕੂਰ ਚ ਲੈ ਕੇ ਗਏ, ਉਨੀ ਦੇਰ ਦੇ ਵਿੱਚ ਤਾਂ ਬਸ ਉਹਦੇ ਵਿਚਾਰੇ ਦੇ ਸਾਹ ਨਿਕਲ ਗਏ ਤੇ ਮਰ ਗਈ ਵਾਈਫ ਉਹਦੀ। ਉਹ ਬੰਦੇ ਨੇ ਤਹਈਆ ਕੀਤਾ, ਤੁਸੀਂ ਗੂਗਲ ਤੋਂ ਸਰਚ ਕਰਕੇ ਲੱਭ ਲਿਓ ਨਾ ਉਹ ਬੰਦੇ ਦਾ, ਉਹ ਬੰਦੇ ਨੇ ਤਹਈਆ ਕੀਤਾ ਬਈ ਇਹ ਜਿਹੜਾ ਜੇ ਮੈਂ ਸਿੱਧੀ ਇਹ ਪਹਾੜੀ ਵਿੱਚ ਦੀ ਕੱਟਣ ਲੱਗਾ ਤੇ ਇਹ ਸਫ਼ਰ ਜਿਹੜਾ 10-12 ਘੰਟੇ ਦਾ, ਸਿਰਫ ਇਹ 1.5 ਘੰਟੇ ਦਾ ਸਫ਼ਰ ਰਹਿ ਜਾਂਦਾ, 1.5-2 ਘੰਟੇ ਦਾ, ਤੇ ਉਹਨੇ ਚੱਕ ਕੇ ਕਹੀ ਜੀ ਲੱਗ ਗਿਆ, ਉਹਨੂੰ ਸਾਰਿਆਂ ਨੇ ਮਜ਼ਾਕ ਕੀਤੇ, ਸਾਰਿਆਂ ਨੇ ਮਜ਼ਾਕ ਕੀਤੇ, ਕੋਈ ਉਹਦੇ ਨਾਲ ਨਾ ਲੱਗਿਆ, ਤੇ ਉਹਨੇ ਜੀ ਪਤਾ ਨਹੀਂ, ਮੈਨੂੰ ਹੁਣ ਯਾਦ ਨਹੀਂ ਹੈ ਵੀ ਕਿੰਨੇ ਸਾਲਾਂ ਦੇ ਵਿੱਚ ਉਹਨੇ ਜੀ, 12 ਸਾਲਾਂ ਚ, ਮੇਰੇ ਕੋਲ ਨੌਜਵਾਨ ਨਵਦੀਪ ਬੈਠਾ ਜੀ, ਇਹਨੇ ਪੜ੍ਹੀ ਹੋਈ ਆ ਉਹ, 12 ਸਾਲਾਂ ਦੇ ਵਿੱਚ ਉਹਨੇ ਉਹ ਜਿਹੜੀ ਪਹਾੜੀ ਆ ਕੱਟ ਕੇ, ਤੇ ਉਹ ਜੇ ਉਹ ਕਹਿੰਦਾ ਵੀ ਭਾਈ ਉੱਪਰ ਵਾਲੇ ਨੇ ਬਣਾਉਣੀ ਆ, ਉੱਪਰ ਵਾਲੇ ਤਾਂ ਪਹਿਲਾਂ ਪਹਾੜ ਬਣਾ ਦਿੱਤੀ ਸੜਕ ਤਾਂ, ਭਾਵੇਂ ਦੂਰ ਦੀ ਜਾਂ ਨੇੜ ਦੀ ਉਹ ਤਾਂ ਬੰਦੇ ਨੇ ਬਣਾਈ ਆ। ਇਸ ਕਰਕੇ ਦੋਸਤੋ ਹਿੰਮਤ ਕਰਨੀ ਪੈਂਦੀ ਆ, ਚੁਣੌਤੀ ਦੇਣੀ ਪੈਂਦੀ ਆ, ਚੈਲੰਜ ਕਰਨਾ ਪੈਂਦਾ ਜਿਹੜੇ ਵਿਸ਼ਵਾਸ ਨੇ। ਜਦੋਂ ਅਸੀਂ ਪੰਜਾਬ ਦੇ ਵਿੱਚ ਨਾ 84-85 ਦੇ ਵਿੱਚ ਅਸੀਂ ਤਰਕਸ਼ੀ ਸੋਸਾਇਟੀ ਬਣਾਈ ਸੀ, ਸਾਨੂੰ ਬੜੇ ਚੈਲੰਜਸ ਆਏ ਜੀ। ਮੈਨੂੰ ਯਾਦ ਆ ਇੱਕ ਥਾਂ ਤੇ ਮਹਿਲਾ ਚੌਂਕ ਸੀ, ਸ਼ਾਇਦ ਮਹਿਲ ਕਲਾਂ, ਉੱਥੋਂ ਸਾਨੂੰ ਚੈਲੰਜ ਆਇਆ ਸੀ ਵੀ ਤੁਹਾਨੂੰ 3 ਫੁੱਟ ਦੂਰ ਬੈਠਿਆਂ ਬੈਠਿਆਂ ਨੂੰ ਮੰਤਰ ਪੜ੍ਹ ਕੇ ਮਾਰ ਦਿਆਂਗੇ।
ਉੱਥੇ ਵੀ ਗਏ, ਇੱਕ ਬੱਸੀ ਪਠਾਣਾ ਤੋਂ ਚੈਲੇਂਜ ਆਇਆ ਸੀ, ਬੜੇ ਚੈਲੇਂਜ ਆਉਂਦੇ ਹੁੰਦੇ ਸੀ ਸਾਨੂੰ ਜੀ, ਉਹ 22-23 ਸ਼ਰਤਾਂ ਨੇ, ਉਹਦੇ ਚ ਇੱਕ ਵੀ ਚੈਲੇਂਜ ਆ ਜਿਹੜਾ ਉਹ ਆਪਦੀ ਸ਼ਕਤੀ ਭਗਤੀ ਜਿਹਨੇ ਦਿਖਾਉਣੀ। ਹੁਣ ਬਹੁਤ ਸਾਰੇ ਲੋਕ ਕਹਿੰਦੇ ਵੀ ਰੱਬ ਜੀ ਸ਼ਕਤੀ ਨਹੀਂ ਦਿਖਾਉਂਦੇ ਹੁੰਦੇ ਗੇ, ਹੈਨਾ, ਉਹ ਗੱਲ ਅਸਲ ਚ ਮੰਨਣ ਨਾ ਮੰਨਣ ਦੀ ਨੀ ਹੈਗੀ, ਹੋਂਦ ਦੀ ਹੈ, ਹੋਂਦ ਦੀ। ਕੋਰਟ ਦੇ ਵਿੱਚ ਵੀ ਜਿਹੜੀ ਐਗਜ਼ਿਸਟੈਂਸ ਆ ਉਹ ਪ੍ਰੂਵ ਕੀਤੀ ਜਾਂਦੀ ਹੈ, ਜਿਹੜੀ ਚੀਜ਼ ਦੀ ਐਗਜ਼ਿਸਟੈਂਸ ਨਹੀਂ ਉਹ ਥੋੜਾ ਨਾਨ ਐਗਜ਼ਿਸਟੈਂਸ ਆ ਜਿਹੜੀ ਉਹ ਥੋੜਾ ਪ੍ਰੂਵ ਕਰ ਦੋਗੇ। ਇਸ ਕਰਕੇ ਜਿਹੜੇ ਲੋਕ ਸ਼ਕਤੀਆਂ ਨੂੰ ਮੰਨਦੇ ਨੇ ਭਾਈ ਵੱਡੀ ਗੈਬੀ ਸ਼ਕਤੀ ਛੋਟੀ ਹੋਈ ਹੈ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਨੂੰ ਪ੍ਰੂਵ ਕਰਨ। ਵਿਗਿਆਨੀ ਤਾਂ ਇਹ ਮੰਨ ਕੇ ਚੱਲਦੇ ਨੇ ਵੀ ਅਸੀਂ ਆਪ ਕੰਮ ਕਰਨਾ, ਨਿਯਮ ਨੇ, ਕੁਦਰਤ ਦੇ ਨਿਯਮ ਖੋਜਦੇ ਨੇ। ਵਿਗਿਆਨੀ ਸਭ ਤੋਂ ਵੱਡੇ ਮਾਨਵਤਾ ਪ੍ਰੇਮੀ ਵੀ ਹੁੰਦੇ ਆ ਜੀ, ਕੁਦਰਤ ਪ੍ਰੇਮੀ ਵੀ ਹੁੰਦੇ ਆ, ਤੇ ਜਿਹੜੇ ਕੁਦਰਤ ਨੂੰ ਨਹੀਂ ਮੰਨਦੇ, ਸਿਰਫ ਇੱਕ ਨੂੰ ਹੀ ਮੰਨਦੇ ਨੇ ਨਾ, ਜਾਂ ਬਹੁ ਨੂੰ ਮੰਨਦੇ ਨੇ, ਹੋ ਸਕਦਾ ਕੁਦਰਤ ਪ੍ਰੇਮੀ ਹੋਣ। ਦੇਖੋ ਮਾਨਵਤਾਵਾਦੀ ਰਿਲੀਜੀਅਸ ਲੋਕ ਵੀ ਹੁੰਦੇ ਨੇ, ਮੇਰੀ ਗੱਲਬਾਤ ਤੋਂ ਇਹ ਅੰਦਾਜ਼ਾ ਨਾ ਲਾਇਓ ਵੀ ਮੈਂ ਮਤਲਬ ਕੋਈ ਮੈਂ ਕਿਸੇ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕਰਦਿਆਂ। ਧਰਮਾਂ ਨੇ ਸਾਨੂੰ ਬਹੁਤ ਕੁਛ ਦਿੱਤਾ ਤੇ ਧਰਮ ਰਹਿਣਗੇ, ਰਹਿੰਦੀ ਦੁਨੀਆਂ ਤੱਕ ਧਰਮਾਂ ਨੇ ਰਹਿਣਾ। ਇਸ ਗੱਲ ਤੇ ਤਰਕਸ਼ੀਲ ਮੇਰੇ ਨਾਲ ਬਹੁਤ ਮਤਭੇਦ ਰੱਖਦੇ ਨੇ। ਵਿਸ਼ਵਾਸ ਹੈ ਨਾ, ਜਿਹੜੇ ਵਿਸ਼ਵਾਸ ਬਹੁਤ ਵੱਡੀ ਚੀਜ਼ ਹੁੰਦੀ ਹੈ, ਵਿਸ਼ਵਾਸ ਨਾਲ ਬੰਦਾ ਜਿਹੜਾ ਨਾ ਉਹ ਤੁਰਦਾ ਹੈ ਨਾ, ਪਰ ਅੰਧ ਵਿਸ਼ਵਾਸ ਪਤਾ ਨਹੀਂ ਲੱਗਦਾ। ਵਿਸ਼ਵਾਸ ਤੇ ਅੰਧ ਵਿਸ਼ਵਾਸ ਚ ਨਾ ਬਹੁਤ ਬਰੀਕ ਤੰਦ ਹੁੰਦੀ ਹੈ। ਕਿਸੇ ਵੇਲੇ ਧਰਮ ਨਾ ਕੀ ਸੀ, ਦੁਨੀਆਂ ਨੂੰ ਸਮਝਣ ਦਾ ਇੱਕ ਤਰੀਕਾ ਸੀ, ਪਰ ਪ੍ਰੋਬਲਮ ਇਹ ਹੈ ਵੀ ਇਹ ਹੁਣ ਧਰਮ ਨੇ ਜਿਹੜੇ ਇਹ ਹਾਕਮ ਜਮਾਤਾਂ ਦੇ ਹੱਥ ਚ ਨਾ ਟੂਲਸ ਬਣ ਗਏ ਲੋਕਾਂ ਨੂੰ ਲੜਾਉਣ ਦਾ। ਮੈਂ ਸਿੱਖ, ਤੂੰ ਹਿੰਦੂ, ਫਲਾਨਾ ਮੁਸਲਮਾਨ, ਹੈ ਨਾ, ਇਹਦੇ ਤੇ ਲੜਾਈ ਜਾਂਦੇ। ਆਹ ਹੁਣ ਇਜ਼ਰਾਈਲ ਤੇ ਇਰਾਨ ਦੀ ਕੀ ਲੜਾਈ ਆ? ਰੌਲਾ ਤਾਂ ਐਕਚੁਅਲੀ ਉਹੋ ਹੀ ਆ ਨਾ, ਪੁਰਾਣਾ ਸਭਿਅਤਾਵਾਂ ਦਾ ਰੌਲਾ, ਪਹਿਲਾਂ ਈਸਾਈ ਤੇ ਮੁਸਲਮਾਨਾਂ ਦਾ ਰੌਲਾ, ਹਿੰਦੂਆਂ ਤੇ ਸਿੱਖਾਂ ਦਾ ਰੌਲਾ, ਹੈ ਨਾ, ਯਹੂਦੀਆਂ ਤੇ ਮੁਸਲਮਾਨਾਂ ਦਾ ਰੌਲਾ, ਬਸ ਇਹ ਵੱਢ ਵਡਾਂਗਾ ਕਰੀ ਜਾਂਦੇ ਆ। ਹਿਊਮਨਿਸਟ ਜਿਹੜੇ ਦੇਖੋ ਆਪਾਂ ਉਹਨਾਂ ਦਾ ਰਿਗਾਰਡ ਕਰਦੇ ਹਾਂ, ਧਰਮਾਂ ਦੇ ਵਿੱਚ ਬਹੁਤ ਸਾਰੇ ਲੋਕ ਮਾਨਵਤਾਵਾਦੀ ਨੇ, ਜਿਹੜੇ ਇਨਸਾਨ ਨੂੰ ਕਹਿੰਦੇ ਵੀ ਮਨੁੱਖ ਦਾ ਮਨੁੱਖ ਨਾਲ ਮੁਹੱਬਤ ਪ੍ਰੇਮ ਹੋਣਾ ਚਾਹੀਦਾ, ਹੈ ਨਾ, ਆਪਾਂ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹਾਂ। ਪਰ ਠੀਕ ਹੈ ਜੀ, ਉਹਨਾਂ ਦਾ ਸਤਿਕਾਰ ਕਰਦੇ ਹੋਏ ਵੀ ਜਿਹੜੀਆਂ ਨਵੀਆਂ ਤੋਂ ਨਵੀਆਂ ਖੋਜਾਂ ਹੁੰਦੀਆਂ ਨੇ, ਨਵੀਆਂ ਤੋਂ ਨਵੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ, ਹੈ ਨਾ, ਨਾਸਤਿਕ ਵੀ ਇੱਕ ਫਿਲਾਸਫੀ ਹੈ, ਇੱਕ ਪੂਰੇ ਦਾ ਪੂਰਾ ਦਰਸ਼ਨ ਆ ਜਿਹਨੂੰ ਕਹਿੰਦੇ ਫਿਲਾਸਫੀ। ਜਦੋਂ ਤੁਸੀਂ ਇਹਨੂੰ ਪੜ੍ਹੋਗੇ ਨਾ, ਮਹਾਤਮਾ ਬੁੱਧ ਬਾਰੇ ਕਿਤੇ ਪੜ੍ਹੇ ਹੋ, ਤੁਹਾਨੂੰ ਇਹ ਵੀ ਪੈਰਲਲ ਚੱਲੀ ਆਉਂਦੀ ਹੈ। ਪ੍ਰੋਬਲਮ ਆਇਆ ਵੀ ਦੂਜਿਆਂ ਨੇ ਨਾ ਇਹ ਜਿਹੜੀ ਫਿਲਾਸਫੀ ਆ, ਕਿਉਂਕਿ ਇਹ ਆਪਣਾ ਦਿਮਾਗ ਖੋਲਦੀ ਹੈ, ਇਹ ਪ੍ਰੋਬਲਮ ਦੇ ਕਾਰਨ ਕੀ ਨੇ ਉਹ ਲੱਭਣ ਬਾਰੇ ਸੋਚਦੀ ਹੈ। ਦੂਜੀ ਫਿਲਾਸਫੀ ਉਹ ਕਹਿੰਦੀ ਬੰਦੇ ਦਾ ਦਿਮਾਗ ਬੰਦ ਕਰਕੇ ਰੱਖ ਲਾ, ਜਿਹੜਾ ਕੁਛ ਉੱਤੇ ਨੇ ਕਰਤਾ ਉਹ ਠੀਕ ਹੈ ਤੇ ਉਹ ਨਹੀਂ ਕਰਨਾ ਸਾਰਾ ਕੁਛ। ਇਸੇ ਕਰਕੇ ਜਿਹੜੇ ਧਾਰਮਿਕ ਲੋਕ ਨੇ ਨਾ, ਉਹ ਮਹਾਂਪੁਰਸ਼ਾਂ ਦੀ ਭਾਲ ਦੇ ਵਿੱਚ ਰਹਿੰਦੇ ਨੇ, ਬਈ ਸਮਾਜ ਨੇ ਤਾਂ ਬਦਲਣਾ, ਕੋਈ ਮਹਾਂਪੁਰਸ਼ ਆਊਗਾ ਤੇ ਉਹ ਚੰਗਾ ਉਪਦੇਸ਼ ਦੇ ਉੱਠਾ। ਮੈਂ ਜੇ ਮਹਾਂਪੁਰਸ਼ ਚੰਗਾ ਉਪਦੇਸ਼ ਦਿੰਦੇ ਨੇ, ਉਪਦੇਸ਼ ਤੇ ਚੰਗੇ ਅਮਲ ਕਰਨ ਦੀ ਗੱਲ ਕਰਦੇ ਨੇ, ਬਹੁਤ ਚੰਗੀ ਗੱਲ ਆ, ਪਰ ਦੁਨੀਆਂ ਐ ਨਹੀਂ ਬਦਲਦੀ। ਦੁਨੀਆਂ ਨੇ ਬਦਲਣਾ ਜਦੋਂ ਕੰਮ ਕਰਨ ਵਾਲੇ ਕਿਰਤੀ ਲੋਕ ਨੇ, ਉਹਨਾਂ ਨੂੰ ਦੇਖਣਾ ਵੀ ਸਾਨੂੰ ਆਪਦੀ ਮਿਹਨਤ ਦਾ ਮੁੱਲ ਪੂਰਾ ਨਹੀਂ ਮਿਲਦਾ, ਉਹ ਆਪਾਂ ਮਿਹਨਤ ਦਾ ਮੁੱਲ ਪਹਿਲਾਂ ਪੂਰਾ ਮਿਲੀਏ, ਜ਼ਿੰਦਗੀ ਨੂੰ ਸੋਹਣਾ ਬਣਾਈਏ, ਹੈ ਨਾ। ਇਸ ਰਸਤੇ ਤੇ ਚੱਲ ਕੇ ਨਾ ਬੰਦਾ ਗਿਆਨ ਦੀ ਖੋਜ ਕਰਦਾ ਵੀ ਅਸੀਂ ਜ਼ਿੰਦਗੀ ਨੂੰ ਹੋਰ ਸੋਹਣਾ ਕਿਵੇਂ ਬਣਾ। ਜਿਹੜਾ ਗਿਆਨ ਦੇ ਰਸਤੇ ਤੇ ਚੱਲਦਾ, ਜਿਹੜਾ ਖੋਜ ਕਰਨ ਵਾਲਾ, ਉਹਦੀ ਆਪਦੀ ਜ਼ਿੰਦਗੀ ਤਾਂ ਲੰਘ ਜਾਂਦੀ ਹੈ, ਪਰ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨ ਨੇ ਨਾ, ਉਹਨਾਂ ਨੂੰ ਸੁੱਖ ਦੇ ਜਾਂਦੇ ਨੇ। ਜਿਵੇਂ ਆਪਾਂ ਸਵੇਰ ਤੋਂ ਸ਼ਾਮ ਤੱਕ ਹੁਣ ਸੁੱਖ ਆ ਜਿਹੜੇ ਮਾਣਦੇ ਆ ਨਾ, ਆਹ ਦੇਖ ਲਓ ਹੁਣ ਤੁਸੀਂ ਕਿੰਨੀ ਦੂਰ ਤੋਂ ਮੇਰੀ ਆਵਾਜ਼ ਸੁਣ ਰਹੇ ਹੋ, ਰੇਡੀਓ ਤੇ ਮੌਜ ਨਾਲ ਗਾਣੇ ਸੁਣਦੇ ਹੋ, ਤੁਸੀਂ ਟੀਵੀ ਦੇਖਦੇ ਹੋ, ਕਾਰਾਂ ਦੇ ਵਿੱਚ ਜਾਂਦੇ ਹੋ, ਹੈ ਨਾ, ਦਵਾਈਆਂ ਜਿਹੜੀਆਂ, ਬਲੱਡ ਪ੍ਰੈਸ਼ਰ ਵਧਿਆ, ਦਵਾਈ ਲਈ ਠਾ ਦੇਣੇ ਥੱਲੇ, ਤੇ ਫਿਰ ਸਾਇੰਸ ਇਹ ਦੱਸਦੀ ਵੀ ਭਾਈ ਸਰੀਰਕ ਐਕਟੀਵਿਟੀ ਕਰੋ ਤਾਂ ਕਿ ਬਲੱਡ ਪ੍ਰੈਸ਼ਰ ਤੁਹਾਡਾ ਵਧੇ ਹੀ ਨਾ, ਹੈ ਨਾ। ਗਿਆਨ ਦੱਸਦਾ ਸਾਨੂੰ ਵੀ ਆਹ ਚੀਜ਼ਾਂ ਖਾਓ, ਆਹ ਚੀਜ਼ਾਂ ਨਾ ਖਾਓ, ਫਿਜ਼ੀਕਲੀ ਐਕਟਿਵ ਰਹੋ, ਮਨ ਆ ਜਿਹੜਾ ਉਹਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ, ਹੱਸਿਆ ਕਰੋ, ਖੇਡਿਆ ਕਰੋ, ਚਿੜਿਆ ਨਾ ਕਰੋ, ਸਾਹਮਣੇ ਵਾਲਾ ਭਾਵੇਂ ਤੁਹਾਡਾ ਵਿਰੋਧੀ ਆ ਉਹਦਾ ਵੀ ਸਤਿਕਾਰ ਕਰੋ, ਠੀਕ ਹੈ ਜੀ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ।
The views expressed on the preceding program may not necessarily be those of the owner or management of WTOR radio station.
ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ ਹੈ? ਦੂਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ। ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ। ਵਧੇਰੇ ਜਾਣਨ ਲਈ ontario.ca/govpsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ट्रकिंग वाले वीरो ध्यान नाल सुनो ट्रक जिद्दा दा भी चलाउंदे हो मैनुअल जा ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 4